दोएरा मंदी पथ मैं पालक सुध कीनी किने आए अब लो गुर डेरा ता चमो संग समदाए।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत सतगुरु गरीब नवाज पतत पावन भगत वत्सल अनाथनाथ धन धन श्री गुरु ग्रंथ साहिब सच्चे पातशाह दे पवित्र चरणा कमलां च हाजरियां भर के साहिब कमाल चिट्टियां बाजां वाले शमशेरे बहादुर दे गुर तेग के धनी सतगुरु धन धन श्री गुरु गोबिंद सिंह साहिब जी महाराज जी का पवित्र इतिहास आप जी सरवण कर रहे हो। जगत गुरु गुरु कलगीधर पातशाह जी महाराज जी श्री रवालसर साहब के मुकाम ते डेरा करी कीता होया है। इत्थे जिस दे नां ते नगर वसे रवालसर रवाल और दूजे पासे शरदधार नाम दा एक यक्ष सतपुरां नूं दोवें मिले हन। इन्हां दोनां दी गुरु कलगीधर पातशाह जी महाराज जी ने संधि करवाई है, क्योंकि दोवें आपस विच लड़दे सन झगड़दे सन और बड़े लंबे समय दा इन्हां दा आपसी झगड़ा सी। ਉਹ ਝਗੜਾ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਿਪਟਾਰਾ ਕੀਤਾ ਦੂਰ ਕੀਤਾ ਔਰ ਇਹਨਾਂ ਦੋਨਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਤੁਸੀਂ ਆਪੋ ਵਿਚ ਲੜਾਈ ਨਹੀਂ ਕਰਨੀ, ਯੁੱਧ ਨਹੀਂ ਕਰਨਾ, ਮਿਲ ਕੇ ਰਹਿਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਹੇ ਹੋਏ ਬਚਨ ਇਹਨਾਂ ਨੇ ਸਤ ਕਰਕੇ ਪ੍ਰਵਾਨ ਕੀਤੇ ਹਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਮਾਲਵੀ ਪਰਬਤ ਤੋਂ ਥੱਲੇ ਆਏ ਹਨ ਔਰ ਰਵਾਲਸਰ ਸਾਹਿਬ ਜਿੱਥੇ ਮਹਾਰਾਜ ਜੀ ਦਾ ਡੇਰਾ ਹੈ ਇੱਥੇ ਆ ਕੇ ਸਤਿਗੁਰਾਂ ਨੇ ਡੇਰਾ ਕੀਤਾ ਹੈ। ਜਦੋਂ ਕਾਫੀ ਦਿਨ ਇੱਥੇ ਰਹਿੰਦਿਆਂ ਬਤੀਤ ਹੋ ਗਏ, ਸਾਰਾ ਇਲਾਕਾ ਸਤਿਗੁਰਾਂ ਨੇ ਘੁੰਮ ਲਿਆ, ਵੇਖ ਲਿਆ, ਹੁਕਮ ਕੀਤਾ ਕਿ ਹੁਣ ਸ੍ਰੀ ਆਨੰਦਪੁਰ ਸਾਹਿਬ ਨੂੰ ਚਾਲੇ ਪਾਈਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸਾਰੀਆਂ ਫੌਜਾਂ ਨੇ ਤਿਆਰੀਆਂ ਕਰ ਲਈਆਂ। ਮਾਤਾ ਗੁਜਰੀ ਜੀ ਹੋਣੀ ਆਪੋ ਆਪਣੀਆਂ ਸਵਾਰੀਆਂ ਤੇ ਸਵਾਰ ਹੋਏ ਨੇ, ਰਣਜੀਤ ਨਗਾਰਾ ਵੱਜਿਆ, ਫੌਜਾਂ ਤਿਆਰ ਬਰ ਤਿਆਰ ਹੋ ਕੇ ਘੋੜਿਆਂ ਤੇ ਸਵਾਰ ਹੋ ਕੇ ਸ੍ਰੀ ਰਵਾਲਸਰ ਸਾਹਿਬ ਤੋਂ ਚੱਲੇ ਹਨ। ਆਓ ਰਸਤੇ ਵਿਚ ਜਿਵੇਂ ਸਤਿਗੁਰੂ ਜੀ ਮੰਡੀ ਦੇ ਰਾਜੇ ਦੀ ਬੇਨਤੀ ਪ੍ਰਵਾਨ ਕਰਕੇ ਮੰਡੀ ਵਿਚ ਡੇਰਾ ਕਰ ਰਹੇ ਨੇ, ਆਓ ਸਤਿਗੁਰਾਂ ਦੇ ਚਰਨਾਂ ਨਾਲ ਆਪਣੀਆਂ ਮਨ ਬਿਰਤੀਆਂ ਜੋੜੀਏ ਔਰ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਕਲਗੀਧਰ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਮੰਡੀ ਪਤ ਮੈਂ ਪਾਲਕ ਸੁਧ ਕੀਨੀ ਕਿਨੇ ਆਏ।
ਮੰਡੀ ਦੇ ਰਾਜੇ ਮਹਿਪਾਲ, ਇਹਦਾ ਨਾਂ ਰਾਜਾ ਸੁਧ ਸੈਨ ਸੀ, ਜਿਹੜਾ ਮੰਡੀ ਦਾ ਰਾਜਾ ਸੀ ਦਸਵੇਂ ਪਾਤਸ਼ਾਹ ਦੇ ਸਮੇਂ। ਰਾਜੇ ਸੁਧ ਸੈਨ ਨੂੰ ਮੰਡੀ ਦੇ ਰਾਜੇ ਨੂੰ ਕਿਸੇ ਨੇ ਆ ਕੇ ਖਬਰ ਦਿੱਤੀ, ਕਿਸੇ ਨੇ ਆ ਕੇ ਸੁਨੇਹਾ ਦਿੱਤਾ ਹੈ,
ਅਬ ਲੋ ਗੁਰ ਡੇਰਾ ਤਾ ਚਮੋ ਸੰਗ ਸਮਦਾਏ
ਨੇ ਆ ਕੇ ਖਬਰ ਦਿੱਤੀ ਕਿ ਹਾਲੇ ਤੱਕ ਗੁਰੂ ਕਲਗੀਧਰ ਜੀ ਰਵਾਲਸਰ ਸਾਹਿਬ ਵੇਖੇ ਹੀ ਨੇ। ਹਾਲਾਂਕਿ ਜਦੋਂ ਰਵਾਲਸਰ ਤੀਰਥ ਦਾ ਮੇਲਾ ਸੀ ਉਦੋਂ ਇਹਨੇ ਦਰਸ਼ਨ ਕੀਤੇ ਵੀ ਸਨ ਸਤਿਗੁਰਾਂ ਦੇ, ਪਰ ਜਦੋਂ ਬਾਅਦ ਵਿਚ ਇਹਨੂੰ ਖਬਰ ਮਿਲੀ, ਪਤਾ ਲੱਗਾ ਕਿ ਹਾਲੇ ਤੱਕ ਗੁਰੂ ਕਲਗੀਧਰ ਜੀ ਨੇ ਇੱਥੇ ਹੀ ਡੇਰਾ ਕੀਤਾ ਹੋਇਆ, ਮਹਾਰਾਜ ਜੀ ਇੱਥੇ ਹੀ ਹਾਲੇ ਆਪਣੀਆਂ ਸਾਰੀਆਂ ਫੌਜਾਂ ਸਮੇਤ ਆਪਣੇ ਸਾਰੇ ਖਾਲਸੇ ਸਮੇਤ ਇੱਥੇ ਹੀ ਟਿਕੇ ਹੋਏ ਹਨ।
ਸੁਣ ਕਰ ਆਪਣੇ ਹਿਰਦੇ ਵਿਚਾਰੇ
ਰਾਜੇ ਨੇ, ਮੰਡੀ ਦੇ ਰਾਜੇ ਨੇ ਸਤਿਗੁਰੂ ਜੀ ਦੀ ਇੱਥੇ ਰਹਿਣ ਦੀ ਖਬਰ ਸੁਣ ਕੇ ਸਤਿਗੁਰਾਂ ਦਾ ਹਾਲੇ ਡੇਰਾ ਇੱਥੇ ਹੀ ਹੈ, ਇਹਨੇ ਆਪਣੇ ਮਨ ਵਿਚ ਆਪਣੇ ਹਿਰਦੇ ਚ ਵਿਚਾਰ ਕੀਤੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮੈਂ ਇਸੇ ਰਸਤੇ ਲੈ ਕੇ ਆਵਾਂ। ਹਾਲਾਂਕਿ ਉਧਰੋਂ ਰਸਤਾ ਦੂਸਰਾ ਵੀ ਚਲਾ ਜਾਂਦਾ ਰਵਾਲਸਰ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ, ਪਰ ਇਹਨੇ ਆਖਿਆ ਕਿ ਮੈਂ ਸਤਿਗੁਰੂ ਜੀ ਨੂੰ ਇਸ ਰਸਤਿਓਂ ਲੈ ਕੇ ਆਵਾਂ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇਸ ਰਸਤੇ ਤੋਂ ਲੰਘ ਕੇ ਜਾਣ,
ਮਿਲੋ ਜਾਏ ਤੈ ਨਿਜ ਸੰਗ ਲਿਆਓ,
ਤੇ ਸਤਿਗੁਰੂ ਜੀ ਦੇ ਨਾਲ ਮਿਲ ਕੇ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਨੂੰ ਮੈਂ ਆਪਣੇ ਨਾਲ ਲੈ ਕੇ ਆਪਣੇ ਨਗਰ ਵਿਚ ਆਵਾਂ ਔਰ ਆਪਣੇ ਨਗਰ ਵਿਚ ਆਪਣਿਆਂ ਮਹਿਲਾਂ ਵਿਚ ਗੁਰੂ ਕਲਗੀਧਰ ਦੇ ਚਰਨ ਪਵਾਵਾਂ।
ਨਿਜਪੁਰ ਮੈਂ ਡੇਰਾ ਉਤਰਾਓ,
ਔਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਉਹਨਾਂ ਦੀਆਂ ਫੌਜਾਂ ਸਮੇਤ ਆਪਣੇ ਨਗਰ ਮੰਡੀ ਦੇ ਵਿਚ ਸਕੇਤ ਮੰਡੀ ਦੇ ਵਿਚ ਡੇਰਾ ਕਰਵਾਵਾਂ।
ਸੇਵਾ ਕਰੋ ਪ੍ਰੀਤ ਤੋਂ ਧਰਕੇ,
ਔਰ ਆਪਣੇ ਮਨ ਦੀ ਭਾਰੀ ਪ੍ਰੀਤ ਧਾਰ ਕੇ ਮਨ ਚ ਪ੍ਰੇਮ ਧਾਰ ਕੇ ਮੈਂ ਸਤਿਗੁਰੂ ਗੁਰੂ ਕਲਗੀਧਰ ਜੀ ਦੀ ਸੇਵਾ ਕਰਾਂ।
ਦੀਨ ਦੁਨੀ ਸੁਖ ਪੈਉ ਕਰਕੇ,
ਔਰ ਦੀਨ ਦੁਨੀਆ ਦੀ ਜਿਹੜਾ ਦੀਨ ਦੁਨੀਆ ਦਾ ਸੁਖ ਹੈ ਉਹ ਸਤਿਗੁਰਾਂ ਦੀ ਸੇਵਾ ਕਰਕੇ ਪ੍ਰਾਪਤ ਕਰ ਲਵਾਂ, ਨਾਲੇ ਮਹਾਰਾਜ ਜੀ ਦੀ ਸੇਵਾ ਕਰਾਂ ਔਰ ਗੁਰਦੇਵ ਦੀ ਸੇਵਾ ਕੀਤਿਆਂ ਮੈਨੂੰ ਦੀਨ ਤੇ ਦੁਨੀਆਂ ਦਾ ਸੁਖ ਪ੍ਰਾਪਤ ਹੋ ਜਾਏਗਾ।
ਮੁਖ ਤੇ ਜਿਵੇਂ ਬਾਤ ਬਖਾਨਾ,
ਜਿਵੇਂ ਜਿਵੇਂ ਸਾਹਿਬੇ ਕਮਾਲ ਦਸਮੇਸ਼ ਪਿਤਾ ਸਰਬੰਸ ਦਾਨੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਮੈਨੂੰ ਹੁਕਮ ਕਰਨਗੇ,
ਸੁਨਿਸ਼ਚੇ ਸਭ ਜਗ ਜਾਣਾ,
ਔਰ ਮੈਂ ਉਸੇ ਤਰ੍ਹਾਂ ਉਹਨਾਂ ਦੀ ਆਗਿਆ ਚ ਚੱਲਾਂਗਾ, ਨਾਲੇ ਸਤਿਗੁਰੂ ਜੀ ਜੋ ਕਹਿ ਦਿੰਦੇ ਨੇ ਜਾਂ ਜੋ ਕਰਦੇ ਨੇ ਜਗਤ ਵਿਚ ਉਹੀ ਕੁਝ ਹੁੰਦਾ ਏ, ਸਾਰੇ ਪਾਸੇ ਗੱਲ ਪ੍ਰਗਟ ਹੈ ਬਿਦਤ ਹੈ ਕਿ ਸਤਿਗੁਰੂ ਜੀ ਜੋ ਰਸਨਾ ਤੋਂ ਬਚਨ ਕਰ ਦਿੰਦੇ ਨੇ ਉਹ ਬਚਨ ਅਟਲ ਹੁੰਦਾ। ਮਹਾਰਾਜ ਦਸਵੇਂ ਪਾਤਸ਼ਾਹ ਦਾ ਕੀਤਾ ਹੋਇਆ ਬਚਨ ਕਦੇ ਟਲਦਾ ਨਹੀਂ, ਖਾਲੀ ਨਹੀਂ ਜਾਂਦਾ, ਜੋ ਕਹਿ ਦਿੰਦੇ ਨੇ ਉਹ ਅਟਲ ਹੁੰਦਾ ਹੈ।
ਕਰੇ ਤਿਆਦ ਕਾਮਨਾ ਚੜਿਓ,
ਇੱਦਾਂ ਦੀ ਆਪਣੇ ਮਨ ਵਿਚ ਕਾਮਨਾ ਧਾਰਨ ਕਰਕੇ ਮੰਡੀ ਦਾ ਰਾਜਾ ਰਾਜਾ ਸੁਧ ਸੈਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਔਰ ਸਤਿਗੁਰਾਂ ਨੂੰ ਬੇਨਤੀ ਕਰਕੇ ਆਪਣੇ ਨਗਰ ਵਿਚ ਲਿਆਉਣ ਲਈ ਚੜ ਪਿਆ ਹੈ।
ਕਾਮਨਾ ਚੜਿਓ ਗੁਰੂ ਮਿਲਨ ਕੋ ਆਨੰਦ ਬਦਿਓ,
ਔਰ ਆਪਣੇ ਮਨ ਚ ਕਾਮਨਾ ਕਰਕੇ ਚੜਿਆ ਸਤਿਗੁਰਾਂ ਨੂੰ ਮਿਲਣ ਦਾ ਬੜਾ ਭਾਰੀ ਆਨੰਦ ਦੇ ਹਿਰਦੇ ਚ ਵਧਿਆ, ਬੜੀ ਖੁਸ਼ੀ ਹੋਈ ਆ ਰਾਜੇ ਮੰਡੀ ਨੂੰ, ਬੜੀ ਭਾਰੀ ਖੁਸ਼ੀ ਬੜਾ ਭਾਰੀ ਆਨੰਦ ਇਹਦੇ ਹਿਰਦੇ ਵਿਚ ਵਰਤਿਆ ਕਿ ਮੈਂ ਸਤਿਗੁਰੂ ਗੁਰੂ ਕਲਗੀਧਰ ਦੇ ਦਰਸ਼ਨ ਕਰਾਂਗਾ।
ਕਰ ਸੰਗ ਚਮੋ ਨਿਜ ਕੇਰੇ,
ਆਪਣੀਆਂ ਫੌਜਾਂ ਵੀ ਨਾਲ ਲਈਆਂ ਨੇ, ਜਿਹੜੇ ਇਹਦੇ ਮੁਖੀ ਸਨ, ਅਹਿਲਕਾਰ ਸਨ, ਵਜ਼ੀਰ ਸਨ, ਉਹਨਾਂ ਨੂੰ ਵੀ ਇਹਨੇ ਆਪਣੇ ਨਾਲ ਲਿਆ ਹੈ।
ਕਿਤਕ ਦੂਰ ਗਏ ਤਿਸ ਬੇਰੇ,
ਉਹਨਾਂ ਨੂੰ ਨਾਲ ਲੈ ਕੇ ਕਾਫੀ ਦੂਰ ਤੱਕ ਅੱਗੇ ਤੱਕ ਚੱਲ ਕੇ ਆਇਆ, ਜਿੱਧਰੋਂ ਗੁਰੂ ਕਲਗੀਧਰ ਜੀ ਦੀ ਸਵਾਰੀ ਆ ਰਹੀ ਸੀ ਉਸ ਪਾਸੇ ਅੱਗੇ ਤੱਕ ਚੱਲ ਕੇ ਆਇਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ ਵਾਸਤੇ।
ਗੁਰੂ ਅਗਾੜੀ ਚੱਲੇ,
ਅੱਗੇ ਸਤਿਗੁਰੂ ਗੁਰੂ ਕਲਗੀਧਰ ਜੀ ਤੁਰੇ ਆ ਰਹੇ ਸਨ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਅੱਗੋਂ ਆ ਰਹੇ ਸਨ,
ਮਿਲੇ
ਔਰ ਰਸਤੇ ਵਿਚ ਸਤਿਗੁਰਾਂ ਦੇ ਨਾਲ ਮੰਡੀ ਦੇ ਰਾਜੇ ਦਾ ਮੇਲ ਹੋਇਆ, ਉਧਰੋਂ ਸਤਿਗੁਰੂ ਜੀ ਆ ਰਹੇ ਸਨ, ਇਧਰੋਂ ਇਹ ਵੀ ਚੱਲ ਕੇ ਰਸਤੇ ਵਿਚ ਆ ਗਿਆ, ਰਸਤੇ ਵਿਚ ਹੀ ਸਤਿਗੁਰੂ ਜੀ ਦੇ ਨਾਲ ਇਹਦਾ ਮਿਲਾਪ ਹੋਇਆ, ਗੁਰਦੇਵ ਦੇ ਦਰਸ਼ਨ ਕਰਕੇ ਇਹਦੇ ਹਿਰਦੇ ਚ ਬੜਾ ਆਨੰਦ ਵਰਤਿਆ, ਸਤਿਗੁਰਾਂ ਨੇ ਵੀ ਬੜੀਆਂ ਖੁਸ਼ੀਆਂ ਕੀਤੀਆਂ ਹਨ।
ਤੁਰੰਗਮ ਤੇ ਡਿੱਗ ਗਏ,
ਇਹਨੇ ਮਹਾਰਾਜ ਜੀ ਦੀ ਸਵਾਰੀ ਵੇਖੀ ਤੇ ਘੋੜੇ ਤੋਂ ਥੱਲੇ ਉਤਰ ਗਿਆ, ਸਤਿਗੁਰਾਂ ਦਾ ਅਦਬ ਰੱਖਣ ਲਈ ਸਤਿਗੁਰਾਂ ਦਾ ਸਤਿਕਾਰ ਕਰਨ ਵਾਸਤੇ ਇਹ ਆਪਣੇ ਘੋੜੇ ਤੋਂ ਥੱਲੇ ਉਤਰ ਕੇ ਪੈਦਲ ਚੱਲ ਕੇ ਗਿਆ ਹੈ।
ਚਰਨ ਸਰੋਜ ਬੰਦਨਾ ਕਹਿਓ,
ਔਰ ਘੋੜੇ ਤੋਂ ਉਤਰ ਕੇ ਅੱਗੇ ਜਾ ਕੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਦੇ ਉੱਤੇ ਬੜੇ ਅਦਬ ਸਤਿਕਾਰ ਦੇ ਨਾਲ ਇਹਨੇ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਹੱਥ ਜੋੜ ਪੁਨ ਬੇਨਤੀ ਬਣੇ,
ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਇਹਨੇ ਬੇਨਤੀ ਕੀਤੀ ਹੈ।
ਮੈਂ ਜਬ ਰਾਵਰ ਕੀ ਸੁਧ ਸੁਨੇ
ਲਗਾ, ਹੇ ਸਤਿਗੁਰੂ ਕਲਗੀਧਰ ਜੀ, ਜਦੋਂ ਮੈਂ ਤੁਹਾਡੀ ਖਬਰ ਸੁਣੀ ਕਿ ਤੁਸੀਂ ਹਾਲੇ ਇੱਥੇ ਹੀ ਹੋ, ਤੁਸੀਂ ਹਾਲੇ ਵਾਪਸ ਆਪਣੇ ਨਗਰ ਸ੍ਰੀ ਅਨੰਦਪੁਰ ਸਾਹਿਬ ਨੂੰ ਨਹੀਂ ਮੁੜੇ, ਮਹਾਰਾਜ ਜਦੋਂ ਮੈਂ ਤੁਹਾਡੀ ਇਹ ਖਬਰ ਇੱਥੇ ਦੀ ਸੁਣੀ ਹੈ,
ਇਸ ਮਗਲਿਆਂ ਇਸ ਸਿਦਾਰਾ,
ਮਹਾਰਾਜ ਜੀ ਮੈਂ ਤੁਹਾਨੂੰ ਇਸ ਰਸਤੇ ਲਿਆਉਣ ਵਾਸਤੇ ਕਿ ਤੁਸੀਂ ਇਸ ਰਸਤੇ ਆਓ ਚੱਲ ਕੇ, ਤੇ ਰਸਤੇ ਦੇ ਵਿਚ ਜਿਹੜੀ ਮੇਰੀ ਨਗਰੀ ਹੈ ਮੰਡੀ, ਉਹ ਵੀ ਆਪ ਦੀ ਕਿਰਪਾ ਕਰਕੇ ਜਾਂਦਿਆਂ ਜਾਂਦਿਆਂ ਪਵਿੱਤਰ ਕਰਕੇ ਜਾਓ, ਤੇ ਤੁਹਾਨੂੰ ਇਸ ਰਸਤੇ ਲਿਆਉਣ ਵਾਸਤੇ
ਤੁਮ ਪੂਰਵੀ ਪਗ ਧਾਰਾ,
ਮੈਂ ਅੱਗੇ ਚੱਲ ਕੇ ਆ ਰਿਹਾ ਸੀ, ਪਰ ਤੁਸੀਂ ਕਿੰਨੀ ਦਇਆ ਕੀਤੀ ਹੈ ਸਤਿਗੁਰੂ ਜੀ, ਤੁਸੀਂ ਕਿੱਡੀ ਭਾਰੀ ਰਹਿਮਤ ਕੀਤੀ ਹੈ, ਤਰਸ ਕੀਤਾ ਹੈ ਕਿ ਮਹਾਰਾਜ ਜੀ ਮੇਰੇ ਕਹਿਣ ਤੋਂ ਪਹਿਲਾਂ ਹੀ ਤੁਸੀਂ ਇਧਰੋਂ ਚੱਲ ਕੇ ਆ ਰਹੇ ਸੀ। ਮਹਾਰਾਜ ਜੀ ਮੈਂ ਤੇ ਤੁਹਾਨੂੰ ਇਸੇ ਰਸਤੇ ਲਿਆਉਣਾ ਚਾਹੁੰਦਾ ਸੀ, ਕਿਤੇ ਇਸੇ ਵਾਸਤੇ ਚੱਲ ਕੇ ਆਇਆ ਸੀ ਆਪ ਜੀ ਦੇ ਚਰਨਾਂ ਵਿਚ, ਪਰ ਤੁਸੀਂ ਇੰਨਾ ਤਰਸ ਕੀਤਾ ਮੇਰੇ ਤੇ ਕਿ ਮਹਾਰਾਜ ਜੀ ਤੁਸੀਂ ਆਪ ਹੀ ਚੱਲ ਕੇ ਇਸ ਰਸਤੇ ਲੰਘ ਕੇ ਆ ਰਹੇ ਹੋ।
ਘੱਟ ਘੱਟ ਸਭ ਕੇ ਜਾਣਨ ਹਾਰੇ, ਜਨ ਸਿੱਖਣ ਕੇ ਕਾਜ ਸੁਧਾਰੇ।
ਮਹਾਰਾਜ ਜੀ ਤੁਸੀਂ ਘੱਟ ਘੱਟ ਦੀ ਜਾਣਨ ਵਾਲੇ ਜਾਣਨ ਹਾਰ ਅੰਤਰਜਾਮੀ ਹੋ, ਔਰ ਆਪਣਿਆਂ ਸਿੱਖਾਂ ਦੇ ਆਪਣਿਆਂ ਸੇਵਕਾਂ ਦੇ ਕਾਰਜ ਸਵਾਰਨ ਵਾਲੇ ਹੋ ਗਰੀਬ ਨਵਾਜ ਜੀ।
ਮਨਪੁਰ ਮੈਂ ਆਮਨ ਕਰ ਪਾਵਨ,
ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਮੇਰੇ ਨਗਰ ਵਿਚ ਆਪਣੇ ਪਵਿੱਤਰ ਚਰਨ ਪਾਓ,
ਪਾਵਨ ਕਰੋ ਸਰਬੀ ਥਾਮਨ,
ਔਰ ਮੇਰੇ ਨਗਰ ਮੰਡੀ ਵਿਚ ਚਰਨ ਪਾ ਕੇ ਆਪ ਜੀ ਮੇਰਾ ਨਗਰ ਪਵਿੱਤਰ ਕਰ ਦਿਓ, ਮੇਰਾ ਘਰ ਪਾਵਨ ਕਰ ਦਿਓ, ਮੇਰੀ ਥਾਂ ਮੇਰਾ ਇਲਾਕਾ ਆਪ ਦੀ ਕਿਰਪਾ ਕਰਕੇ ਪਾਵਨ ਕਰ ਦਿਓ ਦਸਵੇਂ ਪਾਤਸ਼ਾਹ ਜੀ।
ਸ੍ਰੀ ਪ੍ਰਭ ਕਹਿਓ ਇਸੀ ਮਗੇ ਆਏ, ਸਭਪੁਰ ਮੈਂ ਉਤਰੇ ਅਬ ਜਾਏ।
ਮਹਾਰਾਜ ਜੀ ਕਹਿੰਦੇ ਹੇ ਰਾਜਾ ਸੁਧ ਸੈਨ, ਅਸੀਂ ਇਸੇ ਕਰਕੇ ਇਸੇ ਰਸਤੇ ਤੋਂ ਆਏ ਹਾਂ, ਸਾਨੂੰ ਪਤਾ ਸੀ ਕਿ ਤੇਰੇ ਮਨ ਦੀ ਇੱਛਾ ਭਾਵਨਾ ਹੈ, ਇਸੇ ਕਰਕੇ ਅਸੀਂ ਇਸ ਰਸਤਿਓ ਚੱਲ ਕੇ ਆ ਰਹੇ ਹਾਂ, ਅਸੀਂ ਰਸਤੇ ਵਿਚ ਤੇਰੇ ਨਗਰ ਦੇ ਵਿਚ ਉਤਾਰਾ ਜ਼ਰੂਰ ਕਰਾਂਗੇ।
ਜਦੋਂ ਤੁਰੰਗਮ ਪਰ ਚੱਲ ਅੱਗੇ,
ਚਲੋ ਤੁਸੀਂ ਘੋੜੇ ਤੇ ਸਵਾਰ ਹੋਵੋ ਤੇ ਸਾਡੇ ਅੱਗੇ ਅੱਗੇ ਚੱਲੋ, ਮਹਾਰਾਜ ਜੀ ਨੇ ਬਚਨ ਕੀਤਾ।
ਮੈਂ ਤੁਝ ਪਾਛੇ ਲਾਗੇ,
ਤੁਸੀਂ ਘੋੜੇ ਤੇ ਸਵਾਰ ਹੋ ਕੇ ਸਾਡੇ ਅੱਗੇ ਅੱਗੇ ਚੱਲੋ, ਅਸੀਂ ਤੁਹਾਡੇ ਪਿੱਛੇ ਪਿੱਛੇ ਚੱਲ ਕੇ ਆਉਂਦੇ ਹਾਂ।
ਸੁਣ ਗਿਰ ਪਤ ਕੇ ਚਲੋ ਪਿਛਾਰੇ, ਹੁਜੈ ਪ੍ਰਭੂ ਜੀ ਆਪ ਅਗਾਰੇ।
ਰਾਜਾ ਸੁਧ ਸੈਨ ਵੇਖੋ ਕਿੰਨੀ ਭਾਵਨਾ ਸੀ ਇਹਦੇ ਅੰਦਰ, ਕਹਿੰਦਾ ਪਾਤਸ਼ਾਹ ਮੇਰੀ ਕੀ ਮਜਾਲ, ਮੈਂ ਤੁਹਾਡੇ ਅੱਗੇ ਚੱਲਾਂ। ਮਹਾਰਾਜ ਜੀ ਤੁਸੀਂ ਅੱਗੇ ਚੱਲੋ, ਮੈਂ ਤੁਹਾਡੇ ਪਿੱਛੇ ਪਿੱਛੇ ਟੁਰਾਂਗਾ, ਮੈਂ ਤੁਹਾਡੇ ਪਿੱਛੇ ਪਿੱਛੇ ਚੱਲਾਂਗਾ, ਮੇਰੇ ਚ ਤਾਕਤ ਨਹੀਂ ਕਿ ਮੈਂ ਤੁਹਾਡੇ ਅੱਗੇ ਚੱਲ ਕੇ ਤੁਹਾਨੂੰ ਰਸਤਾ ਵਿਖਾ ਸਕਾਂ। ਮਹਾਰਾਜ ਤੁਸੀਂ ਅੱਗੇ ਚੱਲ ਕੇ ਸਾਡੇ ਵਰਗਿਆਂ ਭੁੱਲਿਆਂ ਭਟਕਿਆਂ ਨੂੰ ਮਾਰਗ ਦਰਸ਼ਨ ਕਰਾਉਣ ਵਾਲੇ ਹੋ, ਇਸ ਕਰਕੇ ਤੁਸੀਂ ਅੱਗੇ ਲੱਗ ਕੇ ਚੱਲੋ, ਮੈਂ ਦਾਸ ਬਣ ਕੇ ਸੇਵਕ ਬਣ ਕੇ ਤੁਹਾਡੇ ਪਿੱਛੇ ਚੱਲਾਂਗਾ,
ਡੇਰਾ ਕਰਵਾਵੋ,
ਔਰ ਮੈਂ ਆਪ ਜੀ ਦਾ ਭਲੇ ਸਥਾਨ ਦੇ ਉੱਤੇ ਡੇਰਾ ਕਰਵਾਵਾਂਗਾ।
ਹੁਣ ਮੈਂ ਆਪਣੇ ਸਦਨ ਸਿਧਾਵੋ,
ਤੁਹਾਡਾ ਡੇਰਾ ਕਰਵਾ ਕੇ ਫੇਰ ਮੈਂ ਆਪਣੇ ਘਰ ਜਾਵਾਂਗਾ, ਫਿਰ ਮੈਂ ਆਪਣੇ ਮਹਿਲ ਵਿਚ ਜਾਵਾਂਗਾ।
ਇਮਕੈ ਸੰਗ ਤੁਰੰਗਮ ਕੀਨ,
ਇਦਾਂ ਕਹਿ ਕੇ ਰਾਜਾ ਮੰਡੀ ਦਾ ਰਾਜਾ ਸਤਿਗੁਰਾਂ ਦੇ ਨਾਲ ਨਾਲ ਪਿੱਛੇ ਪਿੱਛੇ ਘੋੜੇ ਤੇ ਸਵਾਰ ਹੋ ਕੇ ਚੱਲ ਪਿਆ।
ਚਲਤ ਪੰਥ ਕੈ ਸੁੰਤ ਪ੍ਰਬੀਨ,
ਔਰ ਰਸਤੇ ਵਿਚ ਮੰਡੀ ਦੇ ਰਾਜੇ ਨੂੰ ਸਤਿਗੁਰੂ ਜੀ ਅੱਗੇ ਕਰ ਲਿਆ, ਕਹਿੰਦੇ ਸਾਡੇ ਨਾਲ ਆ ਜਾ, ਉਹਦੇ ਨਾਲ ਰਸਤੇ ਵਿਚ ਬਚਨ ਬਿਲਾਸ ਕਰਦੇ ਜਾ ਰਹੇ ਨੇ, ਇਲਾਕੇ ਬਾਰੇ ਪੁੱਛਦੇ ਨੇ, ਆਹ ਇਲਾਕਾ ਕਿਹੜਾ, ਆਹ ਪਿੰਡ ਕਿਹੜਾ, ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦਿਆਂ ਹੋਇਆਂ ਜਾ ਰਹੇ ਹਨ।
ਚਾਲਤ ਮਗ ਜਵੈ,
ਔਰ ਚਲਦਿਆਂ ਚਲਦਿਆਂ ਦਿਨ ਢਲ ਗਿਆ, ਸ਼ਾਮ ਦਾ ਸਮਾਂ ਹੋ ਗਿਆ, ਸਾਰਾ ਦਿਨ ਚਲਦਿਆਂ ਚਲਦਿਆਂ ਬਤੀਤ ਹੋ ਗਿਆ।
ਵਰਤਾ ਤੀਰ ਪਹੁੰਚੇ ਤਵੈ,
ਮਹਾਰਾਜ ਜੀ ਜਿਹੜਾ ਲਾਗੇ ਦਰਿਆ ਵਗਦਾ ਮੰਡੀ ਦੇ, ਉਸ ਦਰਿਆ ਦੇ ਕੰਢੇ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪਹੁੰਚੇ ਹਨ।
ਧਰੇ ਧਰਾ ਪਰ ਜੁਗ ਪਗ ਕਮਲ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਉਤਰੇ ਨੇ, ਕਹਿੰਦੇ ਅੱਜ ਡੇਰਾ ਇੱਥੇ ਹੀ ਕਰਾਂਗੇ। ਦਰਿਆ ਬੜਾ ਸੁੰਦਰ ਹੈ, ਲਾਗੇ ਵਗਦਾ ਦਰਿਆ ਬੜਾ ਰਮਣੀਕ ਕਿਨਾਰਾ ਹੈ। ਤੋ ਮਹਾਰਾਜ ਜੀ ਦਰਿਆ ਦੇ ਕੰਢੇ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਚਰਨ ਪਾਏ ਤੇ ਉਤਰੇ ਹਨ।
ਦਾਸ ਆਏ ਸ਼ੁਭ ਫਰਸ਼ ਵਿਛਾਵਾ,
ਸੇਵਾਦਾਰ ਦਾਸ ਆਏ, ਉਹਨਾਂ ਨੇ ਆ ਕੇ ਸੋਹਣੇ ਫਰਸ਼ ਵਿਛਾ ਦਿੱਤੇ, ਸ਼ਾਮ ਦਾ ਦੀਵਾਨ ਸਜਾਉਣ ਵਾਸਤੇ ਸੋਹਣੇ ਗਿਲਮ ਗਲੀਚੇ ਜਿਹੜੇ ਸਨ ਫਰਾਸ਼ਾਂ ਨੇ ਵਿਛਾ ਦਿੱਤੇ।
ਗਿਰਪਤੀ ਚਮੋ ਸਮੇਤ,
ਔਰ ਪਹਾੜੀ ਰਾਜਾ ਰਾਜਾ ਸੁਧ ਸੈਨ ਮੰਡੀ ਦਾ ਰਾਜਾ, ਇਹ ਵੀ ਆਪਣੀ ਫੌਜ ਸਮੇਤ ਆਪਣੀ ਸੈਨਾ ਸਮੇਤ ਉਤਰਿਆ ਹੈ। ਔਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਇਹਦੇ ਨੇੜੇ ਸੁਚੇਤ ਹੋ ਕੇ ਖੜੇ ਹਨ। ਦਰਿਆ ਦੇ ਕੰਢੇ ਕੰਢੇ ਦੇ ਉੱਤੇ ਸਿੰਘ ਖਲੋਤੇ, ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ ਉਥੇ ਉਥੇ ਸਿੰਘਾਂ ਨੇ ਆਪੋ ਆਪਣੇ ਘੋੜਿਆਂ ਨੂੰ ਪਛਾੜੀਆਂ ਪਾ ਕੇ ਬੰਨ ਦਿੱਤੀਆਂ ਤੇ ਡੇਰੇ ਕਰ ਲਏ।
ਇਸ਼ਨਾਨ ਸਭਨ ਤਨ ਕੀਨੇ,
ਔਰ ਦਰਿਆ ਦੇ ਨਿਰਮਲ ਜਲ ਦੇ ਵਿਚ ਸਭ ਨੇ ਇਸ਼ਨਾਨ ਪਾਨ ਕੀਤੇ ਹਨ।
ਸ਼੍ਰੀ ਪ੍ਰਾਪਤ ਤਬ ਦਸਤਾਰ ਸਜਾਏ, ਉਪਰ ਬੰਦ ਜਗਾ ਦਮਕਾਏ।
ਕਲਗੀਧਰ ਪਾਤਸ਼ਾਹ ਵੀ ਇਸ਼ਨਾਨ ਪਾਨ ਕੀਤਾ, ਔਰ ਮਹਾਰਾਜ ਜੀ ਨੇ ਆਪਣੇ ਸੀਸ ਉੱਤੇ ਬੜੀ ਸੋਹਣੀ ਦਸਤਾਰ ਸਜਾਈ ਹੈ। ਦਸਤਾਰ ਦੇ ਉੱਤੇ ਬੜੀ ਸੁੰਦਰ ਜਗ੍ਹਾ ਬੱਧੀ ਹੈ, ਜਿਹਦੇ ਵਿਚ ਬੜੀ ਦਮਕ ਹੈ, ਬੜਾ ਪ੍ਰਕਾਸ਼ ਹੈ।
ਜਪ ਚੋਲਤ ਕਲਗੀ ਬਰ ਤੁੰਗ,
ਔਰ ਉਹਦੇ ਵਿਚ ਕਲਗੀ ਲੱਗੀ ਹੋਈ ਹੈ ਜਗ੍ਹਾ ਦੇ, ਉੱਚੀ ਤੁੰਗ ਉੱਚੀ ਕਲਗੀ ਹੈ, ਉਹ ਝੂਲਦੀ ਹੈ ਮਹਾਰਾਜ ਜੀ ਦੇ ਸੀਸ ਨਾਲ। ਜਦੋਂ ਸਾਹਿਬ ਦਾ ਸੀਸ ਹਲਦਾ ਹੈ ਤੇ ਮਹਾਰਾਜ ਜੀ ਦੇ ਸੀਸ ਉੱਤੇ ਲੱਗੀ ਹੋਈ ਉਹ ਕਲਗੀ ਵੀ ਝੂਲਦੀ ਹੈ।
ਲਗੇ ਜਵਾਹਰ ਜਗ ਮਗ ਰੰਗ,
ਬੜੇ ਕੀਮਤੀ ਜਵਾਹਰਾਤ ਵਿਚ ਲੱਗੇ ਹੋਏ ਜਗਮਗ ਜਗਮਗ ਕਰਦੇ ਨੇ, ਜਿਨ੍ਹਾਂ ਦਾ ਬੜਾ ਸੋਹਣਾ ਰੰਗ ਹੈ, ਜਿਨ੍ਹਾਂ ਦੀ ਬੜੀ ਵਧੀਆ ਰੋਸ਼ਨੀ ਹੈ।
ਖਾਲਸਾ ਲਗਿਓ ਦੀਵਾਨ,
ਖਾਲਸਾ ਆ ਗਿਆ ਮਹਾਰਾਜ ਜੀ ਦਾ, ਸਤਿਗੁਰਾਂ ਦਾ ਦੀਵਾਨ ਸੱਜ ਗਿਆ ਸ਼ਾਮ ਦਾ।
ਕਿਰਤ ਸਰਤਾ ਸੁੰਦਰ ਪਾਨ,
ਲਾਗੇ ਦਰਿਆ ਵਹਿ ਰਿਹਾ, ਬੜਾ ਸੁੰਦਰ ਦਰਿਆ ਹੈ, ਨਦੀ ਦਾ ਪਾਣੀ ਬੜਾ ਸੁੰਦਰ ਹੈ, ਜਲ ਬੜਾ ਸਵੱਛ ਨਿਰਮਲ ਪਹਾੜਾਂ ਤੋਂ ਹੀ ਡਿੱਗ ਕੇ ਆਇਆ, ਬੜਾ ਸ਼ੁੱਧ ਜਲ ਵਹਿ ਰਿਹਾ ਹੈ।
ਪਤ ਬੈਠੋ ਪ੍ਰਭ ਪਾਸ,
ਮੰਡੀ ਦਾ ਰਾਜਾ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਕੋਲ ਹੀ ਬੈਠਾ ਹੈ।
ਕਿਸਨ ਬੋਲੇ ਬਾਤ ਪ੍ਰਕਾਸ਼,
ਉਸ ਵੇਲੇ ਮੰਡੀ ਦੇ ਰਾਜੇ ਪ੍ਰਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ
ਮੰਦ ਚਲ ਨੀਰ ਗੰਭੀਰ।
ਮਹਾਰਾਜ ਜੀ ਕਹਿੰਦੇ ਹੇ ਰਾਜਾ ਮੰਡੀ, ਆ ਵੇਖ ਕਿੰਨਾ ਸੋਹਣਾ ਪਾਣੀ ਵਹਿ ਰਿਹਾ, ਹੌਲੇ ਹੌਲੇ ਚੱਲ ਰਿਹਾ, ਬਹੁਤੀ ਤੇਜ਼ੀ ਨਾਲ ਨਹੀਂ ਚੱਲ ਰਿਹਾ, ਸਹਿਜੇ ਸਹਿਜੇ ਨਿਰਮਲ ਜਲ ਬੜੀ ਠਹਿਰਾਵ ਨਾਲ ਰੁਮਕ ਰੁਮਕ ਕਰਕੇ ਚੱਲ ਰਿਹਾ।
ਸੁੰਦਰ ਸ਼ੋਭਤ ਹੈ ਜੁਗ ਤੀਰ,
ਵੇਖ ਕਿੰਨੇ ਸੋਹਣੇ ਦੋ ਕਿਨਾਰੇ ਨੇ, ਉਰਲਾ ਕਿਨਾਰਾ ਵੀ ਬੜਾ ਸੁੰਦਰ ਹੈ ਤੇ ਪਾਰਲਾ ਕਿਨਾਰਾ ਵੀ ਬੜਾ ਸੁੰਦਰ ਹੈ।
ਇੱਕ ਟੱਚ ਲੈ ਜਲ ਪਰ ਧਰ ਆਵੋ, ਅਤੋ ਨਿਸ਼ਾਨਾ ਤੁਪਕ ਚਲਾਵੋ।
ਮਹਾਰਾਜ ਜੀ ਨੇ ਆਖਿਆ ਭਾਈ ਏਦਾਂ ਕਰੋ, ਹੇ ਰਾਜਾ ਸੁਧ ਸੈਨ, ਇੱਕ ਘੜਾ ਮੰਗਾਓ ਤੇ ਉਹ ਘੜਾ ਮੰਗਾ ਕੇ ਪਾਣੀ ਦੇ ਵਿਚ ਰੱਖੀਏ, ਦਰਿਆ ਦੇ ਵਿਚ ਤੇ ਪਾਣੀ ਵਿਚ ਰੱਖੀਏ ਤੇ ਉਹਦੇ ਤੇ ਨਿਸ਼ਾਨੇ ਲਾਈਏ ਗੋਲੀਆਂ ਦੇ, ਵੀ ਉਹਨੂੰ ਕਿਵੇਂ ਨਿਸ਼ਾਨਾ ਲੱਗਦਾ ਕਿ ਨਹੀਂ ਲੱਗਦਾ, ਕਿਹਦਾ ਨਿਸ਼ਾਨਾ ਲੱਗਦਾ ਕਿਹਦਾ ਨਹੀਂ ਲੱਗਦਾ, ਕਿਹਦੀ ਗੋਲੀ ਲੱਗਦੀ ਹੈ ਕਿਹਦੀ ਨਹੀਂ ਲੱਗਦੀ, ਇਹ ਵੇਖਣ ਵਾਸਤੇ ਤੁਸੀਂ ਇੱਕ ਘੜਾ ਲਿਆਓ ਔਰ ਉਹ ਘੜਾ ਦਰਿਆ ਦੇ ਵਿਚ ਰੱਖ ਦਿਓ ਤੇ ਉਹਦੇ ਤੇ ਗੋਲੀਆਂ ਦੇ ਨਿਸ਼ਾਨੇ ਲਾਓ।
ਹੁਕਮ ਖਾਲਸੇ ਪਰੇ ਮੰਬਇਓ,
ਇਸ ਤਰ੍ਹਾਂ ਸਤਿਗੁਰਾਂ ਦਾ ਹੁਕਮ ਖਾਲਸੇ ਤੇ ਹੋ ਗਿਆ।
ਇੱਕ ਸਿੰਘ ਕੱਢ ਲੇ ਤਵ ਗਇਓ,
ਇੰਨੇ ਨੂੰ ਇੱਕ ਸਿੰਘ ਗਿਆ, ਉਹ ਇੱਕ ਘੜਾ ਲੈ ਕੇ ਆਇਆ, ਕਿਸੇ ਧਾਤ ਦਾ ਹੀ ਬਣਿਆ ਹੋਇਆ ਘੜਾ ਸੀ, ਉਹ ਧਾਤ ਦਾ ਬਣਿਆ ਹੋਇਆ ਕਿਸੇ ਦਾ ਉਹ ਕੜਾ ਘੜਾ ਚੁੱਕ ਕੇ ਸਿੰਘ ਲੈ ਕੇ ਆਇਆ
ਜਿੱਥੇ ਜਲ ਆਵਤ ਤੈਂ ਧਰਿਓ
ਪਾਣੀ ਆ ਰਿਹਾ ਸੀ ਨਾ ਇਧਰ ਨੂੰ ਉੱਥੇ ਅੱਜ ਮਹਾਰਾਜ ਜੀ ਦਾ ਦਰਬਾਰ ਬਣਿਆ ਹੋਇਆ ਦਰਿਆ ਦੇ ਕੰਢੇ ਤੇ ਸਕੇਤ ਮੰਡੀ ਗੁਰਦੇਵ ਦਸਵੇਂ ਪਾਤਸ਼ਾਹ ਦਾ ਬੜਾ ਸੁੰਦਰ ਸਥਾਨ ਹੈ ਮਹਾਰਾਜ ਜੀ ਦੀਆਂ ਉੱਥੇ ਯਾਦਗਾਰੀ ਨਿਸ਼ਾਨੀਆਂ ਵੀ ਪਈਆਂ ਮਹਾਰਾਜ ਦਸਵੇਂ ਪਾਤਸ਼ਾਹ ਦੀ ਬੰਦੂਕ ਪਈ ਆ ਉੱਥੇ ਕੁੱਪਾ ਪਿਆ ਹੈ ਬਰੂਦ ਵਾਲਾ ਮਹਾਰਾਜ ਜੀ ਦਾ ਪਲੰਘਾ ਪਿਆ ਹੋਇਆ ਦਸਵੇਂ ਪਾਤਸ਼ਾਹ ਦਾ ਫਿਰ ਉੱਥੇ ਕਰਬਾਬ ਪਈ ਹੋਈ ਹੈ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਦੀ ਤੋ ਉੱਥੇ ਅੱਜ ਵੀ ਉਹ ਯਾਦਗਾਰੀ ਨਿਸ਼ਾਨੀਆਂ ਤੇ ਸਤਿਗੁਰਾਂ ਦਾ ਇਤਿਹਾਸਕ ਸਥਾਨ ਮੌਜੂਦ ਉੱਥੇ ਮਹਾਰਾਜ ਜੀ ਖੜੇ ਸਨ ਦਰਿਆ ਦੇ ਕੰਢੇ ਤੇ ਇੱਕ ਸਿੰਘ ਗਿਆ ਉਹ ਘੜਾ ਲੈ ਕੇ ਆਇਆ ਔਰ ਜਿਧਰੋਂ ਪਾਣੀ ਆ ਰਿਹਾ ਸੀ ਉਸ ਪਾਸੇ ਉਹਨੇ ਘੜਾ ਰੱਖਿਆ ਹੈ
ਸੋਦੋ ਖਸਾ ਨੀਰ ਪਰ ਤਰਿਓ
ਜਿਹੜਾ ਘੜਾ ਸੀ ਸਿੱਧਾ ਹੀ ਦਰਿਆ ਕਿਉਂਕਿ ਹੌਲੇ ਚੱਲ ਰਿਹਾ ਸੀ ਬਹੁਤੀ ਤੇਜ਼ੀ ਨਾਲ ਨਹੀਂ ਸੀ ਚੱਲ ਰਿਹਾ ਹੌਲੇ ਹੌਲੇ ਕਰਕੇ ਉਹ ਸਿੱਧਾ ਹੀ ਘੜਾ ਜਿਹੜਾ ਸੀ ਉਹ ਪਾਣੀ ਦੇ ਉੱਤੇ ਤਰ ਕੇ ਆਉਣ ਲੱਗਾ
ਸਕਲ ਸਿੰਘ ਲੈ ਜਵਾਲਾ ਬੰਮਣੀ
ਸਿੰਘ ਤਿਆਰ ਉਬਰ ਤਿਆਰ ਖੜੇ ਜਵਾਲਾ ਬੰਮਣੀਆਂ ਬੰਦੂਕਾਂ ਸਭ ਦੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ
ਦੂਰੀ ਗਨਗੇਰੀ ਅਰ ਦਮਣੀ
ਔਰ ਉਸੇ ਵਕਤ ਦੁਸ਼ਮਣਾਂ ਨੂੰ ਦਮਨ ਕਰਨ ਵਾਲੀਆਂ ਵੈਰੀਆਂ ਦਾ ਨਾਸ਼ ਕਰਨ ਵਾਲੀਆਂ ਬੰਦੂਕਾਂ ਨਿਸ਼ਾਨੇ ਲਾ ਲਾ ਕੇ ਸਿੰਘ ਗੋਲੀਆਂ ਛੱਡਣ ਲੱਗੇ
ਰਹੇ ਚਲਾਏ ਸਿੰਘ ਬਹੁ ਤੇਰੇ ਇੱਕ ਨਾ ਲੱਗੀ ਕੱਟ ਤੋਂ ਤਿਸ ਜਾਏ
ਕਹਿੰਦੇ ਬਹੁਤ ਸਿੰਘਾਂ ਨੇ ਗੋਲੀਆਂ ਚਲਾਈਆਂ ਪਰ ਉਹ ਘੜੇ ਨੂੰ ਇੱਕ ਵੀ ਗੋਲੀ ਨਹੀਂ ਲੱਗੀ ਹਾਲਾਂਕਿ ਬੜੇ ਬੜੇ ਨਿਸ਼ਾਨ ਚ ਹੀ ਸਿੰਘ ਸੀ ਪਰ ਇਹ ਗੁਰੂ ਸਾਹਿਬ ਦੀ ਕਲਾ ਸੀ ਮਹਾਰਾਜ ਜੀ ਨੇ ਵਰ ਜੋ ਦੇਣਾ ਸੀ ਜੈਸੇ ਬਚੀ ਏ ਹਾਂਡੀ ਪੈਸੇ ਬਚੇਗੀ ਤੇਰੀ ਮਾਂਡੀ ਇਹ ਬਚਨ ਜੋ ਕਰਨਾ ਸੀ ਦਸਵੇਂ ਪਾਤਸ਼ਾਹ ਨੇ ਕਹਿੰਦੇ ਸਾਰੇ ਸਿੰਘਾਂ ਨੇ ਉਸ ਵੇਲੇ ਗੋਲੀਆਂ ਚਲਾਈਆਂ ਨਿਸ਼ਾਨੇ ਲਾਏ ਪਰ ਉਹ ਜਿਹੜੀ ਹਾਂਡੀ ਸੀ ਨਾ ਘੜਾ ਸੀ ਉਹਨੂੰ ਇੱਕ ਵੀ ਗੋਲੀ ਜਾ ਕੇ ਨਹੀਂ ਲੱਗੀ ਗੋਲੀਆਂ ਚਲਾ ਚਲਾ ਕੇ ਸਿੰਘ ਹੈਰਾਨ ਹੋ ਗਏ ਬਿਸਮਾਦ ਚ ਚਲੇ ਗਏ ਵੀ ਇਹੋ ਜਿਹਾ ਕਿਹੜਾ ਘੜਾ ਵੀ ਇਹਨੂੰ ਗੋਲੀ ਨੀ ਵਜਰੀ ਗੋਲੀ ਲੱਗ ਹੀ ਨਹੀਂ ਰਹੀ ਹਾਲਾਂਕਿ ਬੜੇ ਬੜੇ ਨਿਸ਼ਾਨ ਚ ਸਿੰਘ ਸੀ ਜਿਹੜੇ ਆਵਾਜ਼ ਸੁਣ ਕੇ ਗੋਲੀ ਚਲਾ ਦੇਣ ਤੇ ਨਿਸ਼ਾਨੇ ਨੂੰ ਵਿੰਨ ਜਾਂਦੀ ਸੀ ਪਰ ਇੱਥੇ ਪਤਾ ਨੀ ਕੀ ਖੇਡ ਵਰਤੀ ਹੈ ਕਿ ਅਚਨਚੇਤ ਗੋਲੀਆਂ ਚਲਾ ਰਹੇ ਨੇ ਪਰ ਉਹ ਗੋਲੀ ਜਿਹੜੀ ਹੈ ਉਹ ਕਿਸੇ ਵੀ ਸਿੰਘ ਦੀ ਗੋਲੀ ਉਸ ਘੜੇ ਨੂੰ ਜਾ ਕੇ ਨਹੀਂ ਲੱਗੀ
ਕਿਆ ਭਇਓ ਨਾ ਜਾਣੀ ਜਾਏ
ਸਿੰਘ ਹੈਰਾਨ ਨੇ ਮਨ ਹੀ ਮਨ ਸੋਚਦੇ ਨੇ ਹੋ ਕੀ ਗਿਆ ਵੀ ਗੋਲੀ ਵੱਜ ਵੀ ਰਹੀ ਹੈ ਬੰਦੂਕ ਵੱਲ ਵੇਖਦੇ ਧਿਆਨ ਨਾਲ ਵੀ ਗੋਲੀਆਂ ਚਲਾਉਂਦੇ ਵੀ ਆ ਨਿਕਲਦੀ ਵੀ ਹੈ ਗੋਲੀ ਪਾਣੀ ਵਿੱਚ ਜਾ ਕੇ ਵੱਜਦੀ ਆ ਉਹ ਘੜੇ ਨੂੰ ਜਾ ਕੇ ਨਹੀਂ ਵੱਜਦੀ ਬੜੇ ਹੈਰਾਨ ਹੋ ਰਹੇ ਨੇ ਸਿੰਘ ਵੇਖ ਵੇਖ ਕੇ ਸਮਝ ਨਹੀਂ ਆ ਰਹੀ
ਤਬ ਸਤਿਗੁਰ ਕਰ ਤੁਪ ਤੇ ਉਠਾਏ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਬੰਦੂਕ ਚੁੱਕੀ
ਤੇ ਕਿਰਪਤ ਕੋ ਗਿਰਾ ਅਲਾਏ
ਧਰ ਨੇ ਆਪ ਨਹੀਂ ਬੰਦੂਕ ਚਲਾਈ ਉਹ ਬੰਦੂਕ ਭਰੀ ਹੋਈ ਚੁੱਕ ਕੇ ਮਹਾਰਾਜ ਜੀ ਨੇ ਰਾਜੇ ਸੁਧ ਸੈਨ ਨੂੰ ਦਿੱਤੀ ਜਿਹੜਾ ਮੰਡੀ ਦਾ ਰਾਜਾ ਸੀ ਉਹਨੂੰ ਮਹਾਰਾਜ ਜੀ ਨੇ ਉਹ ਬੰਦੂਕ ਪਕੜਾਈ ਤੇ ਕਹਿਣ ਲੱਗੇ
ਤੂੰ ਪ੍ਰਹਾਰ ਗੋਰੀ ਸਮਾਏ
ਮਹਾਰਾਜ ਜੀ ਕਹਿੰਦੇ ਲੈ ਰਾਜਾ ਤੂੰ ਚਲਾ ਗੋਲੀ ਸਿੰਘਾਂ ਸਾਰਿਆਂ ਨੇ ਚਲਾਈਆਂ ਗੋਲੀਆਂ ਨਹੀਂ ਵੱਜੀਆਂ ਮਹਾਰਾਜ ਜੀ ਕਹਿੰਦੇ ਏਦਾਂ ਕਰ ਵੀ ਹੁਣ ਤੂੰ ਇਹ ਗੋਲੀ ਚਲਾਉਣਾ ਕਰ
ਹਸਬੇ ਬਿਨਾਂ ਲਛ ਰਹਿਣਾ ਏ
ਕਿਉਂਕਿ ਹੁਣ ਤੂੰ ਜੇ ਗੋਲੀ ਚਲਾਏਗਾ ਤੇਰਾ ਨਿਸ਼ਾਨਾ ਇਸ ਹਾਂਡੀ ਨੂੰ ਇਸ ਘੜੇ ਨੂੰ ਜ਼ਰੂਰ ਲੱਗੇਗਾ ਇਹ ਨਹੀਂ ਬਚੇਗਾ ਅਸੀਂ ਇਹ ਜਾਣਦੇ ਹਾਂ ਕਿ ਤੇਰਾ ਨਿਸ਼ਾਨਾ ਜਿਹੜਾ ਗੋਲੀ ਦਾ ਉਹ ਇਹਨੂੰ ਜ਼ਰੂਰ ਲੱਗੇਗਾ
ਹੱਥ ਬੰਦ ਗੁਰ ਪਗ ਕਰ ਨਮੋ
ਮੰਡੀ ਦੇ ਰਾਜੇ ਨੇ ਹੱਥ ਬੰਨੇ ਮੱਥਾ ਟੇਕਿਆ ਸਤਿਗੁਰਾਂ ਨੂੰ ਬੰਦੂਕ ਪਕੜੀ ਹੈ
ਮੰਡੀ ਪਤਲੇ ਕਰਤੇ ਸਮੋ
ਮੰਡੀ ਪਤੀ ਰਾਜੇ ਨੇ ਉਸ ਵਕਤ ਉਹ ਬੰਦੂਕ ਆਪਣੇ ਹੱਥਾਂ ਵਿੱਚ ਲੈ ਕੇ
ਪ੍ਰਥਮ ਪ੍ਰਹਾਰੀ ਕੱਟ ਉਲਟੇ ਸੂਦੇ ਤੇ ਮੁਦਾ ਕਰ ਦਿਓ
ਕਹਿੰਦੇ ਉਹਨੇ ਗੋਲੀ ਚਲਾਈ ਤੇ ਗੋਲੀ ਘੜੇ ਨੂੰ ਜਾ ਕੇ ਵੱਜੀ ਤੇ ਪਹਿਲਾਂ ਸਿੱਧਾ ਸੀ ਨਾ ਉਹ ਘੜਾ ਜਦੋਂ ਗੋਲੀ ਵੱਜੀ ਤੇ ਉਹ ਘੜਾ ਮੁਦਾ ਹੋ ਗਿਆ ਰਾਜੇ ਨੇ ਜਦੋਂ ਗੋਲੀ ਚਲਾਈ ਗੋਲੀ ਜਾ ਲੱਗੀ ਸਿੰਘਾਂ ਨੇ ਜਿੰਨੀਆਂ ਗੋਲੀਆਂ ਚਲਾਈਆਂ ਉਦੋਂ ਨਹੀਂ ਲੱਗੀ ਤੇ ਉਸ ਵੇਲੇ ਉਹ ਘੜਾ ਮੂਧਾ ਹੋ ਗਿਆ ਜਦੋਂ ਇਹਦੇ ਚਲ ਵੱਲੋਂ ਚਲਾਈ ਹੋਈ ਗੋਲੀ ਵਜਾ ਕੇ ਵੱਜੀ।
ਭਈ ਪ੍ਰਸੰਨ ਮਿਲੋਕ ਗੁਸਾਏ,
ਮਹਾਰਾਜ ਜੀ ਵੇਖ ਕੇ ਬੜੇ ਪ੍ਰਸੰਨ ਹੋਏ ਤੇ ਬਚਨ ਕੀਤਾ, ਜੈਸੇ ਬਚੀ ਇਹ ਹਾਂਡੀ ਤੈਸੇ ਬਚੇਗੀ ਤੇਰੀ ਮਾਂਡੀ। ਮਹਾਰਾਜ ਜੀ ਨੇ ਬਚਨ ਕੀਤੇ, ਬੜੇ ਖੁਸ਼ ਹੋਏ। ਗੁਰੂ ਕਲਗੀਧਰ ਪਾਤਸ਼ਾਹ ਰਾਜੇ ਸੁਧ ਸੈਨ ਦੀ ਭਾਵਨਾ ਵੇਖ ਕੇ, ਉਹਦਾ ਨਿਸ਼ਾਨਾ ਵੇਖ ਕੇ,
ਮੰਡੀ ਪਾਸੋਂ ਗਿਰਾ ਹਲਾਏ,
ਮੰਡੀ ਪਤੀ ਰਾਜੇ ਨੂੰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਤੇਰੇ ਕਾਮਨਾ ਜੋ ਤੋ ਹੋਏ ਜਾਚ ਲਿਓ ਹਮ ਪੁਰਵੈ ਸੋਏ।
ਮਹਾਰਾਜ ਜੀ ਕਹਿੰਦੇ, ਦੱਸ ਤੇਰੇ ਮਨ ਚ ਕੀ ਕਾਮਨਾ ਹੈ, ਜੋ ਤੇਰੇ ਮਨ ਦੀ ਕਾਮਨਾ, ਜੋ ਤੇਰੇ ਮਨ ਦੀ ਇੱਛਾ ਹੈ ਉਹ ਤੂੰ ਮੰਗ ਲੈ, ਉਹੀ ਤੇਰੀ ਕਾਮਨਾ ਅਸੀਂ ਪੂਰੀ ਕਰਾਂਗੇ। ਕਲਗੀਧਰ ਜੀ ਕਿੰਨੇ ਪ੍ਰਸੰਨ ਹੋਏ ਹੋਣਗੇ ਰਾਜੇ ਤੇ, ਇਹਦੀ ਭਾਵਨਾ ਨੂੰ ਫਲ ਲੱਗ ਰਿਹਾ, ਕਿਤਨੇ ਪ੍ਰਸੰਨ ਹੋ ਰਹੇ ਨੇ। ਤੇ ਪ੍ਰਸੰਨ ਹੋ ਕੇ ਮਹਾਰਾਜ ਜੀ ਕਹਿੰਦੇ, ਤੇਰੀ ਜੋ ਇੱਛਾ ਹੈ ਉਹ ਤੂੰ ਮੰਗ, ਅਸੀਂ ਤੇਰੀ ਇੱਛਾ ਪੂਰੀ ਕਰਾਂਗੇ।
ਅਸੀਂ ਉਹ ਨਿਸ਼ਾਨਾ ਹੇਰ ਪ੍ਰਸੰਨ,
ਕਿਉਂਕਿ ਤੂੰ ਨਿਸ਼ਾਨਾ ਲਾਇਆ ਤੇ ਤੇਰਾ ਨਿਸ਼ਾਨਾ ਵੇਖ ਕੇ ਅਸੀਂ ਬੜੇ ਖੁਸ਼ ਹੋਏ।
ਗੋਰੀ ਮਾਰ ਸਕਿਓ ਨੈ ਅੰਨ,
ਵੇਖ ਕੋਈ ਹੋਰ ਨੀ ਗੋਲੀ ਮਾਰ ਸਕਿਆ ਉਸ ਹਾਂਡੀ ਨੂੰ, ਪਰ ਤੇਰੀ ਗੋਲੀ ਜਾ ਕੇ ਉਸ ਹਾਂਡੀ ਨੂੰ ਸਿੱਧੀ ਵੱਜੀ ਹੈ, ਕਿਸੇ ਹੋਰ ਦੀ ਗੋਲੀ ਨੀ ਵੱਜੀ। ਹਾਲਾਂਕਿ ਕਿੰਨਿਆਂ ਨੇ ਗੋਲੀਆਂ ਚਲਾਈਆਂ, ਸੈਂਕੜੇ ਗੋਲੀਆਂ ਚੱਲੀਆਂ, ਪਰ ਉਹ ਹਾਂਡੀ ਨੂੰ ਨੀ ਲੱਗੀਆਂ ਕਿਸੇ ਦੀਆਂ ਗੋਲੀਆਂ, ਪਰ ਤੇਰੀ ਗੋਲੀ ਇੱਕੋ ਚਲਾਈ ਹੋਈ ਉਹਨੂੰ ਜਾ ਕੇ ਵੱਜੀ ਹੈ। ਇਸ ਕਰਕੇ ਤੇਰੇ ਤੇ ਅਸੀਂ ਬੜੇ ਪ੍ਰਸੰਨ ਆ ਰਾਜਾ, ਤੂੰ ਮੰਗ ਕੀ ਚਾਹੀਦਾ।
ਸੁਣ ਗਿਰ ਪਤ ਕਰ ਜੋਰ ਬਤਾਏ, ਸ਼੍ਰੀ ਪ੍ਰਭ ਮੁਝ ਕੋ ਚਾ ਨਾ ਕਾਏ।
ਉਸ ਵਕਤ ਜਦੋਂ ਮਹਾਰਾਜ ਜੀ ਨੇ ਬਚਨ ਕਹੇ ਨਾ, ਤੇ ਰਾਜੇ ਨੇ ਹੱਥ ਜੋੜੇ, ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰੂ ਗਰੀਬ ਨਿਵਾਸ ਜੀ, ਮੇਰੇ ਮਨ ਚ ਕੋਈ ਚਾਹਨਾ ਨਹੀਂ ਹੈ, ਮੇਰੇ ਮਨ ਦੇ ਵਿਚ ਕਿਸੇ ਵੀ ਪ੍ਰਕਾਰ ਦੀ ਇੱਛਾ ਕੋਈ ਨਹੀਂ ਹੈ।
ਦੂਧ ਪੂਤ ਤਨ ਤਾਮਕ ਮੇਰੇ, ਕਿਰਪਾ ਆਪ ਕੀ ਤੇ ਘਰ ਮੇਰੇ।
ਮਹਾਰਾਜ ਜੀ ਤੁਹਾਡੀ ਕਿਰਪਾ ਨਾਲ ਮੇਰੇ ਘਰ ਵਿਚ ਦੁੱਧ ਵੀ ਹੈ, ਪੁੱਤ ਵੀ ਹੈ, ਮਹਾਰਾਜ ਜੀ ਧਨ ਸੰਪਦਾ ਵਿਭੂਤੀ ਸਭ ਕੁਝ ਹੈ, ਮਹਾਰਾਜ ਜੀ ਕੋਈ ਇੱਛਾ ਹੈ ਹੀ ਨਹੀਂ, ਮੈਂ ਕੀ ਮੰਗਾਂ, ਸਭ ਕੁਝ ਹੈ ਘਰ ਵਿਚ। ਮਹਾਰਾਜ ਜੀ ਸਭ ਕੁਝ ਤੁਹਾਡੀ ਦਇਆ ਨਾਲ ਘਰ ਦੇ ਵਿਚ ਹੈ, ਹਰ ਇੱਕ ਚੀਜ਼ ਘਰ ਵਿਚ ਭਰੀ ਹੋਈ ਹੈ।
ਕਹਾਂ ਜਾਚ ਨਾ ਕਰੋ ਗੁਸਾਈ,
ਜਗਤ ਮਾਲਕ ਜਗਤ ਗੁਸਾਈ, ਮੈਂ ਕੀ ਹੋਰ ਮੰਗਾਂ, ਹੋਰ ਕੁਝ ਮੰਗਣ ਦੀ ਇੱਛਾ ਹੀ ਨਹੀਂ ਰਹੀ, ਸਭ ਕੁਝ ਆਪ ਜੀ ਦਾ ਦਿੱਤਾ ਹੋਇਆ ਹੈ।
ਪ੍ਰਥਮ ਕਰੀ ਪੂਰਨ ਸਮਝਾਏ,
ਮਹਾਰਾਜ ਜੀ ਜੋ ਮੈਨੂੰ ਚਾਹੀਦਾ ਸੀ ਉਹ ਤੁਸੀਂ ਪਹਿਲਾਂ ਹੀ ਸਭ ਕੁਝ ਦਿੱਤਾ ਹੋਇਆ, ਜੋ ਕੁਝ ਚਾਹੀਦਾ ਸੀ, ਪੁੱਤ ਚਾਹੀਦੇ ਸਨ, ਸੰਪਦਾ ਵਿਭੂਤੀ ਚਾਹੀਦੀ ਸੀ, ਰਾਜ ਭਾਗ ਚਾਹੀਦਾ ਸੀ, ਉਹ ਪਹਿਲਾਂ ਹੀ ਮਹਾਰਾਜ ਜੀ ਤੁਹਾਡਾ ਦਿੱਤਾ ਹੋਇਆ, ਹੋਰ ਮੈਂ ਕੀ ਮੰਗਣਾ ਹੈ।
ਸੁਣ ਪੁਨ ਭਨਿਓ ਪ੍ਰਭੂ ਕਛ ਮੰਗ, ਪੂਰਨ ਹੋਏ ਦੇਰ ਨੈ ਲਾਗ।
ਸੁਣ ਕੇ ਮਹਾਰਾਜ ਜੀ ਫਿਰ ਬੋਲੇ, ਕਹਿੰਦੇ, ਨਹੀਂ ਰਾਜਾ ਸੁਧ ਸੈਨ, ਤੂੰ ਮੰਗ, ਅਸੀਂ ਖੁਸ਼ ਹੋਏ ਆ, ਤੇਰੇ ਤੇ ਪ੍ਰਸੰਨ ਹੋਏ ਆ, ਕੁਝ ਤਾਂ ਮੰਗ ਲੈ, ਜੋ ਤੂੰ ਮੰਗੇਗਾ ਤੇਰੀ ਇੱਛਾ ਪੂਰਨ ਹੋਵੇਗੀ, ਜੋ ਤੂੰ ਕਹੇਗਾ ਉਹ ਪੂਰਾ ਹੋਵੇਗਾ।
ਹਿਰਦੇ ਪ੍ਰਸੰਨ ਨੈ ਨਿਫਲ ਹਮਾਰੇ,
ਔਰ ਸਾਡੀ ਇਹ ਪ੍ਰਸੰਨਤਾ ਤੇਰੇ ਤੇ ਨਿਸ਼ਫਲ ਨਹੀਂ ਜਾਏਗੀ, ਅਸੀਂ ਬੜੇ ਖੁਸ਼ ਹਾਂ ਤੇਰੇ ਤੇ, ਸਾਡੀ ਇਸ ਪ੍ਰਸੰਨਤਾ ਨੂੰ ਨਿਸ਼ਫਲ ਨਾ ਜਾਣ ਦੇ, ਜੋ ਤੇਰੇ ਮਨ ਚ ਇੱਛਾ ਹੈ ਉਹ ਮੰਗ ਲੈ, ਕੁਝ ਤਾਂ ਮੰਗ ਲੈ।
ਯਾ ਤੇ ਦਿਓ ਚੈ ਔਰ ਧਾਰੇ,
ਇਸ ਕਰਕੇ ਅਸੀਂ ਤੈਨੂੰ ਦੇਣਾ ਚਾਹੁੰਦੇ ਹਾਂ ਕੁਝ, ਸਾਡੀ ਬੜੀ ਪ੍ਰਸੰਨਤਾ ਹੈ, ਸਾਡੇ ਮਨ ਚ ਬੜੀ ਭਾਰੀ ਖੁਸ਼ੀ ਹੈ, ਅਸੀਂ ਤੈਨੂੰ ਕੁਝ ਦੇਣਾ ਚਾਹੁੰਦੇ ਹਾਂ।
ਸਭ ਮੰਡੀ ਪਤ ਹਰਖ ਉਚਾਰਾ, ਬੋ ਪੁਸ਼ਤਨ ਲਗ ਰਾਜ ਹਮਾਰਾ।
ਫਿਰ ਇਹਨੇ ਹੱਥ ਜੋੜੇ, ਕਹਿੰਦਾ, ਅੱਛਾ ਸਾਹਿਬ ਜੀ, ਜੇ ਤੁੱਠੇ ਹੋ ਤੇ ਫਿਰ ਕਿਰਪਾ ਕਰੋ, ਜਿਹੜਾ ਇਹ ਰਾਜ ਭਾਗ ਹੈ ਮੇਰੀਆਂ ਬਹੁਤ ਪੁਸ਼ਤਾਂ ਤੱਕ ਚੱਲੇ, ਬਹੁਤ ਪੁਸ਼ਤਾਂ ਤੱਕ ਮੇਰਾ ਇਹ ਰਾਜ ਭਾਗ ਚੱਲਦਾ ਰਹੇ।
ਇਸੀ ਬਿਨ ਜਾਚਨਾ ਕਰੋ,
ਮਹਾਰਾਜ ਮੈਂ ਇਹੀ ਮੰਗਦਾ ਕਿ ਜਿਵੇਂ ਮੇਰਾ ਰਾਜ ਭਾਗ ਹੁਣ ਹੈ ਇਸੇ ਤਰ੍ਹਾਂ ਬਣਿਆ ਰਹੇ, ਇਸੇ ਤਰ੍ਹਾਂ ਮੇਰਾ ਇਹ ਰਾਜ ਭਾਗ ਬਣਿਆ ਰਹੇ।
ਇੱਛਾ ਇੱਕ ਹੋਰ ਮੈਂ ਧਰੂ,
ਇਹੀ ਇੱਛਾ ਇੱਕ ਮੇਰੇ ਹਿਰਦੇ ਵਿੱਚ ਹੈ ਕਿ ਮੇਰੀਆਂ ਪੁਸ਼ਤਾਂ ਤੋਂ ਇਹ ਰਾਜ ਬਾਹਰ ਨਾ ਜਾਵੇ।
ਉਪਜੈ ਪੰਥ ਸਮੂਹ ਤੁਮਾਰੇ,
ਮਹਾਰਾਜ ਜੀ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਪੰਥ ਉਪਜਣਾ ਹੈ। ਖਾਲਸੇ ਪੰਥ ਦੀ ਉਤਪਤੀ ਹੋ ਚੁੱਕੀ ਹੈ ਤੇ ਸਹਿਜੇ ਸਹਿਜੇ ਕਰਕੇ ਤੁਹਾਡੇ ਪੰਥ ਦਾ ਬੋਲਬਾਲਾ ਹੋਣਾ।
ਕਰੈ ਰਾਜ ਛੀਨੈ ਨ੍ਰਿਪ ਸਾਰੇ,
ਉਸ ਵੇਲੇ ਤੁਹਾਡੇ ਪੰਥ ਨੇ ਰਾਜ ਕਰਨਾ। ਆ ਜਿੰਨੇ ਪਹਾੜੀ ਰਾਜੇ ਨੇ ਇਹਨਾਂ ਰਾਜਿਆਂ ਦਾ ਰਾਜ ਤੁਹਾਡੇ ਪੰਥ ਨੇ ਖੋਹ ਲੈਣਾ ਹੈ। ਮੈਂ ਇਹ ਜਾਣਦਾ ਹਾਂ ਕਿ ਜਿੰਨੇ ਪਹਾੜੀ ਰਾਜੇ ਨੇ ਇਹਨਾਂ ਸਾਰਿਆਂ ਦਾ ਰਾਜ ਤੁਹਾਡੇ ਪੰਥ ਨੇ, ਤੁਹਾਡੇ ਖਾਲਸੇ ਨੇ ਇਹਨਾਂ ਕੋਲੋਂ ਖੋਹ ਲੈਣਾ।
ਸੁਣ ਸਤਿਗੁਰ ਤਤਕਾਲ ਉਚਾਰਾ,
ਮਹਾਰਾਜ ਮੇਰਾ ਰਾਜ ਜਿਹੜਾ ਉਹ ਬਣਿਆ ਰਹੇ। ਇਹ ਸੁਣ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਉਸ ਵਕਤ ਬੋਲੇ,
ਜੋ ਛੀਨੈ ਗੋ ਰਾਜ ਤੁਮਾਰਾ।
ਮਹਾਰਾਜ ਜੀ ਕਹਿੰਦੇ, ਭਾਈ ਜਿਹੜਾ ਤੇਰਾ ਰਾਜ ਖੋਣ ਦਾ ਯਤਨ ਕਰੇਗਾ,
ਇਸ ਘਟ ਸਮ ਮੂਦਾ ਘਰ ਹੋਵੇ,
ਉਹਦਾ ਘਰ ਇਸ ਘੜੇ ਵਾਂਗੂ ਮੂਦਾ ਹੋ ਜਾਏਗਾ। ਜਿਹੜਾ ਤੇਰਾ ਰਾਜ ਖੋਵੇਗਾ ਨਾ, ਆ ਜਿਵੇਂ ਘੜਾ ਮੂਦਾ ਹੋ ਗਿਆ, ਇਹਦੇ ਵਾਂਗੂ ਉਹਦਾ ਘਰ ਵੀ ਮੂਦਾ ਹੋ ਜਾਏਗਾ।
ਜੈਸੀ ਬਚੀ ਏ ਕਾਚੀ ਹਾਂਡੇ, ਐਸੀ ਬਚੇਗੀ ਆਪ ਕੀ ਮੰਦੇ, ਜੋ ਮੰਡੀ ਕੋ ਲੁਟੇਂਗੇ, ਅਸਮਾਨੀ ਗੋਲੇ ਛੁਟੇਂਗੇ।
ਮਹਾਰਾਜ ਜੀ ਕਹਿੰਦੇ, ਜਿਵੇਂ ਹਾਂਡੀ ਬਚ ਗਈ ਹੈ, ਉਦਾਂ ਤੇਰੀ ਮੰਡੀ ਬਚੇਗੀ, ਜਿਹੜਾ ਇਸ ਨੂੰ ਲੁੱਟੇਗਾ ਉਹਨਾਂ ਦੇ ਉੱਤੇ ਅਸਮਾਨੀ ਗੋਲੇ ਆਉਣਗੇ। ਬੰਦਾ ਬਹਾਦਰ ਵੀ ਗਿਆ, ਉਹਨੇ ਮੰਡੀ ਨਹੀਂ ਉਜਾੜੀ। ਮੰਡੀ ਦੇ ਵਿੱਚ ਜਾ ਕੇ ਉਹਨੇ ਕਾਫੀ ਸਮਾਂ ਨਿਵਾਸ ਕੀਤਾ ਰੱਖਿਆ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਤੇਰੀ ਇਸ ਨਗਰੀ ਨੂੰ, ਮੰਡੀ ਨੂੰ ਕੋਈ ਨੀ ਉਜਾੜ ਸਕੇਗਾ।
ਇਸ ਘਟ ਸਮ ਮੂਦਾ ਘਰ ਹੋਵੇ,
ਉਹਦਾ ਘਰ ਇਸ ਘੜੇ ਵਾਂਗੂ ਮੂਦਾ ਹੋ ਜਾਵੇਗਾ।
ਜੋ ਛੀਨੈ ਆਏ ਨਾ ਜੋਵੇ,
ਜਿਹੜਾ ਤੇਰੀ ਇਸ ਮੰਡੀ ਦੇ ਰਾਜ ਨੂੰ ਤੇਰੀਆਂ ਪੁਸ਼ਤਾਂ ਕੋਲੋਂ ਵੀ ਖੋਵੇਗਾ, ਉਹਦੀ ਹਾਲਤ ਇਸ ਹਾਂਡੀ ਵਰਗੀ ਹੋਵੇਗੀ।
ਸੁਣ ਭੂਪਤ ਕੀ ਨਸ ਪਗ ਨਮੋ,
ਮਹਾਰਾਜ ਜੀ ਦੇ ਬਚਨ ਸੁਣ ਕੇ ਮੰਡੀ ਦੇ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ।
ਜਦ ਤੁਰੰਗ ਚਾਲੇ ਤੇ ਸਮੋ,
ਉਸ ਵੇਲੇ ਘੋੜੇ ਤੇ ਚੜ ਕੇ ਫੇਰ ਇਥੋਂ ਚੱਲ ਪਿਆ।
ਸਲਤਾ ਉਲੰਘਤ ਮੰਡੀ ਆਏ,
ਦਰਿਆ ਪਾਰ ਕਰਕੇ ਸਤਿਗੁਰੂ ਜੀ ਮੰਡੀ ਵਿਚ ਆਏ ਹਨ।
ਸਿਵਰ ਆਨ ਸਮਦਾਏ,
ਮਹਾਰਾਜ ਜੀ ਡੇਰਾ ਕਰਵਾਇਆ, ਉਤਾਰਾ ਕਰਵਾਇਆ।
ਸਰਬ ਰੀਤ ਕੀ ਨ੍ਰਿਪ ਕੀ ਸੇਵਾ,
ਮੰਡੀ ਦੇ ਰਾਜੇ ਸੁਧ ਸੈਨ ਨੇ ਸਰਬ ਪ੍ਰਕਾਰ ਨਾਲ ਸਤਿਗੁਰਾਂ ਦੀ ਸੇਵਾ ਕੀਤੀ, ਸਿੰਘਾਂ ਦੀ ਸੇਵਾ ਵਿਚ ਹਾਜ਼ਰ ਰਿਹਾ।
ਕਰੇ ਰਿਝਾਵਨ ਸ਼੍ਰੀ ਗੁਰਦੇਵਾ,
ਔਰ ਸ਼੍ਰੀ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਰਿਝਾਇਆ, ਮਹਾਰਾਜ ਜੀ ਨੂੰ ਸਰਬ ਪ੍ਰਕਾਰ ਕਰਕੇ ਪ੍ਰਸੰਨ ਕੀਤਾ।
ਕੀਤਕ ਦਿਨ ਪ੍ਰਭ ਤਾਂ ਟਿਕਾਏ,
ਇਸੇ ਤਰ੍ਹਾਂ ਕੁਝ ਦਿਨ ਪ੍ਰਭੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮੰਡੀ ਦੇ ਰਾਜੇ ਨੇ ਆਪਣੇ ਨਗਰ ਦੇ ਵਿਚ ਮਹਾਰਾਜ ਜੀ ਦਾ ਟਿਕਾਣਾ ਕਰਵਾ ਕੇ ਰੱਖਿਆ।
ਭੂਪਤ ਕਰ ਬੋਸ ਪਾਏ,
ਬੜੀ ਭਾਵਨਾ ਨਾਲ ਬੜੇ ਪਿਆਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹਨੇ ਸੇਵਾ ਕੀਤੀ ਹੈ।
ਇੱਕ ਦਿਨ ਹਿੱਸੇ ਖੇਡ ਲੈ ਗਏ,
ਇੱਕ ਦਿਨ ਸਤਿਗੁਰੂ ਜੀ ਨੂੰ ਸ਼ਿਕਾਰ ਖੇਡਣ ਵਾਸਤੇ ਰਾਜਾ ਸੁਧ ਸੈਨ ਸਤਿਗੁਰਾਂ ਨੂੰ ਆਪਣੇ ਨਾਲ ਲੈ ਕੇ ਗਿਆ।
ਸੰਗ ਆਪ ਹੋਏ ਬਨ ਫਿਰ ਚਰਿਓ,
ਔਰ ਆਪ ਸਤਿਗੁਰਾਂ ਦੇ ਨਾਲ ਹੋ ਕੇ ਦੂਰ ਜੰਗਲ ਵਿਚ ਵਿਚਰ ਕੇ ਗਿਆ ਹੈ।
ਗੱਲ ਘਰ ਕਮਲਾ ਨਿਕਟ ਚਲ ਗਏ,
ਚਲਦਿਆਂ ਚਲਦਿਆਂ ਕਮਲਾ ਕਿਲਾ ਹੈ ਮੰਡੀ ਦਾ, ਉਹ ਕਮਲਾ ਕਿਲਾ ਜਿਹੜਾ ਹੈ, ਕਮਲਾ ਗੜ ਵੀ ਉਸ ਨੂੰ ਕਹਿੰਦੇ ਹਨ, ਉਥੇ ਚਲਦਾ ਚਲਦਾ ਦਲ ਲੈ ਕੇ ਆਇਆ ਹੈ।
ਮਹਾ ਮਵਾਸੀ ਥਲ ਫਿਕਰੇ,
ਔਰ ਕਹਿੰਦੇ ਬੜਾ ਮਵਾਸੀ ਜਗ੍ਹਾ, ਉਹ ਕਹਿੰਦੇ ਜਗ੍ਹਾ ਇਹੋ ਜਿਹਾ ਕਿਲਾ ਹੈ ਵੀ ਉਸ ਕਿਲੇ ਨੂੰ ਤੋੜ ਸਕਣਾ ਔਖਾ ਹੈ, ਔਰ ਇਸ ਪ੍ਰਕਾਰ ਨਾਲ ਕਹਿੰਦੇ ਬੜਾ ਮਵਾਸੀ ਥਾਂ ਹੈ।
ਇਸਕੇ ਨਿਕਟ ਸਿਵਰ ਕਰ ਦਿਓ,
ਉਹਦੇ ਨੇੜੇ ਚੱਲ ਕੇ ਕਲਗੀਧਰ ਜੀ ਨੇ ਡੇਰਾ ਕੀਤਾ ਹੈ।
ਇੱਕ ਗੱਡ ਗੁਰੂ ਤਾਂ ਰਚ ਲਿਓ,
ਉੱਥੇ ਸਤਿਗੁਰਾਂ ਨੇ ਵੀ ਇੱਕ ਛੋਟਾ ਜਿਹਾ ਕਿਲਾ ਬਣਾਇਆ, ਕਲਗੀਧਰ ਜੀ ਨੇ ਵੀ ਉਥੇ ਇਕ ਛੋਟੇ ਜੇ ਕਿਲੇ ਦੀ ਰਚਨਾ ਕੀਤੀ।
ਬੈਠੇ ਬਚਨ ਪਯੋ ਗੁਰ ਕੇਰੋ,
ਉਥੇ ਬੈਠਿਆ ਗੁਰੂ ਕਲਗੀਧਰ ਜੀ ਦਾ ਬਚਨ ਹੋਇਆ। ਮਹਾਰਾਜ ਜੀ ਕਹਿਣ ਲੱਗੇ,
ਸਲ ਪੰਥ ਆਏ ਜਬ ਮੇਰੋ।
ਮਹਾਰਾਜ ਜੀ ਕਹਿੰਦੇ, ਇਸ ਜਗ੍ਹਾ ਦੇ ਉੱਤੇ ਜਦੋਂ ਮੇਰਾ ਪੰਥ ਆਵੇਗਾ, ਮੇਰਾ ਖਾਲਸਾ ਜਦੋਂ ਇੱਥੇ ਆਵੇਗਾ,
ਸਭ ਕਮਲਾ ਮਵਾਸੀ ਲੈ ਹੈ।
ਆ ਜਿਹੜਾ ਕਮਲਾ ਕਿਲਾ ਹੈ, ਇਹ ਉਸ ਵੇਲੇ ਮਵਾਸੀ ਹੋਵੇਗਾ, ਇਹ ਕਿਲਾ ਵੀ ਮੇਰਾ ਪੰਥ ਆਪਣੇ ਕਬਜ਼ੇ ਚ ਕਰ ਲਵੇਗਾ।
ਰਾਜ ਆਪਣਾ ਹੈ ਟਿਕੈ,
ਇੱਥੇ ਮੇਰਾ ਖਾਲਸਾ ਆਪਣਾ ਰਾਜ ਟਿਕਾਵੇਗਾ। ਮੰਡੀ ਦਾ ਰਾਜ ਰਹੇਗਾ ਇੱਧਰ, ਉਹ ਕਮਲਾ ਕਿਲਾ ਇੱਕ ਪਾਸੇ ਹੈ। ਮਹਾਰਾਜ ਜੀ ਕਹਿਣ ਲੱਗੇ, ਇੱਥੇ ਮੇਰਾ ਖਾਲਸਾ ਆਪਣਾ ਰਾਜ ਟਿਕਾਵੇਗਾ।
ਸੁਣ ਮੰਡੀ ਪਤ ਕਥਾ ਬਖਾਨੇ,
ਜਦੋਂ ਸਤਿਗੁਰਾਂ ਦੇ ਬਚਨ ਸੁਣੇ ਤੇ ਮੰਡੀ ਦਾ ਰਾਜਾ ਉਸ ਵੇਲੇ ਬੋਲਿਆ, ਤੇ ਉਹ ਕਿਲੇ ਬਾਰੇ ਜਿਹੜੀ ਉਸ ਵੇਲੇ ਕਹਾਣੀ ਪ੍ਰਚਲਿਤ ਸੀ ਉਹ ਮਹਾਰਾਜ ਜੀ ਨੂੰ ਇਹਨੇ ਸੁਣਾਈ। ਕਹਿਣ ਲੱਗਾ,
ਸਭ ਤੇਰੇ ਉਮਵਾਸ ਮਾਨੇ।
ਕਹਿਣ ਲੱਗਾ, ਮਹਾਰਾਜ ਇਹ ਕਿਲੇ ਨੂੰ ਅੱਜ ਤੱਕ ਨੀ ਕੋਈ ਜਿੱਤ ਸਕਿਆ, ਇਹ ਕਿਲਾ ਹਰ ਕੋਲੋਂ ਮਵਾਸ ਹੀ ਰਿਹਾ, ਇਸ ਕਿਲੇ ਨੂੰ ਅੱਜ ਤੱਕ ਕੋਈ ਫਤਿਹ ਨਹੀਂ ਕਰ ਸਕਿਆ।
ਪ੍ਰਥਮ ਸਿਕੰਦਰ ਇਸ ਛਲ ਆਇਓ, ਚਿਤ ਮੈਂ ਚਾਹਤ ਇਸੇ ਛੁਟਾਇਓ।
ਮਹਾਰਾਜ ਜੀ ਇੱਥੇ ਸਿਕੰਦਰ ਵਰਗੇ ਜਿਹੜੇ ਬਾਦਸ਼ਾਹ ਸਨ ਯੂਨਾਨ ਦੇ, ਜਿਹਨੇ ਅੱਧੀ ਨਾਲੋਂ ਜ਼ਿਆਦਾ ਦੁਨੀਆਂ ਜਿੱਤ ਲਈ ਸੀ, ਉਹ ਵੀ ਆਇਆ ਸੀ ਇੱਥੇ ਚੱਲ ਕੇ। ਉਹਨੇ ਵੀ ਆ ਕੇ ਇਸ ਕਿਲੇ ਨੂੰ ਤੋੜਨਾ ਚਾਹਿਆ ਸੀ, ਇਸ ਕਿਲੇ ਦੇ ਉੱਤੇ ਕਬਜ਼ਾ ਕਰਕੇ ਨੂੰ ਛੁਡਾਉਣਾ ਚਾਹੁੰਦਾ ਸੀ। ਜਿਨ੍ਹਾਂ ਨੇ ਇਹਨਾਂ ਨੂੰ ਕਿਲੇ ਨੇ ਆਕੀ ਹੋ ਕੇ ਜਿਹੜੇ ਅੰਦਰ ਬੈਠੇ ਸੀ ਉਹਨਾਂ ਕੋਲੋਂ ਕਿਲਾ ਛੁਡਾਉਣਾ ਚਾਹੁੰਦਾ ਸੀ।
ਕਰਬੋ ਯਤਨ ਗਯੋ ਸੁਹਾਰਾ,
ਮਹਾਰਾਜ ਉਹਨੇ ਵੀ ਬੜੇ ਯਤਨ ਕੀਤੇ ਪਰ ਆਖਿਰਕਾਰ ਉਹ ਆਪਣੇ ਯਤਨ ਕਰਕੇ ਹਾਰ ਗਿਆ।
ਡਿਸਟ੍ਰਿਕ ਅਫਲਾਤੂਨ ਉਚਾਰਾ,
ਉਹਦੇ ਕੋਲ ਉਹਦਾ ਇੱਕ ਵਜ਼ੀਰ ਸੀ ਅਫਲਾਤੂਨ, ਜਿਹੜਾ ਬੜਾ ਸਿਆਣਾ ਬੜਾ ਦੂਰ ਅੰਦੇਸ਼ੀ ਬਿਰਤੀ ਵਾਲਾ ਸੀ।
ਜਿਸਕੇ ਸਭ ਬਦਬੁੱਧ ਕਿਸਕੀ ਨਾਏ,
ਜਿਸਦੇ ਸਮਾਨ ਕਿਸੇ ਦੀ ਬੁੱਧੀ ਨਹੀਂ ਸੀ। ਅਫਲਾਤੂਨ ਦੀਆਂ ਬੜੀਆਂ ਕਹਾਣੀਆਂ ਉਦਾਂ ਵੀ ਪ੍ਰਚਲਿਤ ਮਿਲਦੀਆਂ ਨੇ, ਪ੍ਰਸਿੱਧ ਹੁੰਦੀਆਂ ਨੇ। ਕਹਿੰਦੇ ਬੜਾ ਦਿਮਾਗੀ ਸੀ, ਉਹਦਾ ਬੜਾ ਦਿਮਾਗ ਸੀ, ਯੂਨਾਨ ਦਾ ਰਹਿਣ ਵਾਲਾ, ਉਹ ਵੀ ਸਿਕੰਦਰ ਦੇ ਨੇੜੇ ਦਾ ਸੀ, ਉਹਦੇ ਕੋਲ ਬੜਾ ਦਿਮਾਗ ਸੀ।
ਅਦਭੁਤ ਮਤ ਅਤਿਥੀ ਤੇ
ਸਬਾਏ, ਉਹਦੇ ਕੋਲ ਬੜੀ ਅਦਭੁਤ ਬੁੱਧੀ ਸੀ, ਬੜੀ ਹੈਰਾਨ ਕਰ ਦੇਣ ਵਾਲੀ ਬੁੱਧੀ ਦਾ ਉਹ ਮਾਲਕ ਸੀ।
ਇਸਨੇ ਪਰਬਤ ਕੀ ਨਸ ਜਾਣੇ,
ਉਹਨੇ ਪਹਾੜਾਂ ਦੀਆਂ ਜਿਹੜੀਆਂ ਨਸਾਂ ਸਨ ਉਹਨੂੰ ਚੰਗੀ ਤਰ੍ਹਾਂ ਨਾੜੀ ਚੰਗੀ ਤਰ੍ਹਾਂ ਜਾਣ ਲਈ।
ਡੰਕ ਦਈ ਤਬ ਨਿਖਟਿਓ ਪਾਨੇ,
ਮਹਾਰਾਜ ਜੀ ਉਹਨੇ ਕੀ ਕੀਤਾ ਵੀ ਇੱਥੇ ਜਿਹੜਾ ਪਾਣੀ ਆਉਂਦਾ ਸੀ ਕਿਲੇ ਦੇ ਅੰਦਰ, ਉਹ ਪਾਣੀ ਜਿਹੜੀ ਸੀ ਉਹ ਪਾਣੀ ਉਹਨੇ ਰੋਕ ਦਿੱਤਾ, ਉੱਥੇ ਰੁਕਾਵਟ ਪਾ ਦਿੱਤੀ।
ਅੰਤਰ ਨਿਰਪ ਜਪ ਸੁਰਪਤੀ ਕੇਰਾ, ਭਇਓ ਪ੍ਰਸੰਨ ਆਏ ਤਿਸ ਬੇਰਾ।
ਪਰ ਜਿਹੜਾ ਇੱਥੇ ਰਾਜਾ ਸੀ ਕਿਲੇ ਦੇ ਅੰਦਰ, ਉਹਨੇ ਬਾਹਰੋਂ ਪਾਣੀ ਬੰਦ ਕਰ ਦਿੱਤਾ, ਅੰਦਰ ਪਾਣੀ ਜਾਣ ਤੋਂ ਰੋਕ ਦਿੱਤਾ ਵੀ ਆਪੇ ਬਾਹਰ ਆਉਣਗੇ। ਪਰ ਮਹਾਰਾਜ ਜਿਹੜਾ ਇੱਥੇ ਅੰਦਰ ਰਾਜਾ ਸੀ ਉਹ ਬੜਾ ਧਰਮੀ ਸੀ, ਉਹਨੇ ਜਿਹੜਾ ਬੱਦਲਾਂ ਦਾ ਮੇਘ ਦਾ ਦੇਵਤਾ ਹੈ ਇੰਦਰ, ਕਹਿੰਦੇ ਨੇ ਜਿਵੇਂ ਪੁਰਾਣਕ ਮਤ ਦੇ ਵਿਚ ਕਿ ਇੰਦਰ ਮੀਂਹ ਪਾਉਂਦਾ ਹੈ, ਉਹਨੇ ਇੰਦਰ ਨੂੰ ਪ੍ਰਸੰਨ ਕੀਤਾ, ਇੰਦਰ ਦੀ ਤਪੱਸਿਆ ਕੀਤੀ, ਉਹਦਾ ਜਪ ਕੀਤਾ।
ਭਇਓ ਪ੍ਰਸੰਨ ਆਏ ਤਿਸ ਬੇਰਾ,
ਉਸ ਵੇਲੇ ਕਹਿੰਦੇ ਉਹ ਇੰਦਰ ਪ੍ਰਸੰਨ ਹੋ ਕੇ ਆਇਆ, ਪ੍ਰਸੰਨ ਹੋ ਕੇ ਉਸ ਮੰਡੀ ਉਸ ਜਿਹੜਾ ਰਾਜਾ ਸੀ ਕਲਮਲਾਟ ਗੜ੍ਹ ਦੇ ਕਿਲੇ ਦੇ ਅੰਦਰ, ਉਹਨੂੰ ਆ ਕੇ ਇੰਦਰ ਨੇ ਦਰਸ਼ਨ ਦਿੱਤੇ।
ਇੱਕ ਪੱਥਰੀ ਕੰਨ ਜੁੱਤ ਕਰ ਦੀਨ,
ਉਹਨੇ ਇੱਕ ਪੱਥਰੀ ਛੋਟੀ ਜੀ ਬੱਦਲਾਂ ਸਮੇਤ ਕਰਕੇ ਪੱਥਰੀ ਸੀ, ਉਹ ਪੱਥਰੀ ਜਿਹੜੀ ਸੀ ਉਸ ਰਾਜੇ ਨੂੰ ਦੇ ਦਿੱਤੀ।
ਸੰਪਟ ਮੈਂ ਪਾਵਨ ਕੀਨ,
ਉਹਨੇ ਉਹ ਪੱਥਰੀ ਇੱਕ ਡੱਬੇ ਦੇ ਵਿੱਚ ਪਾ ਲਈ, ਇੱਕ ਡੱਬੇ ਦੇ ਵਿੱਚ ਉਸ ਪੱਥਰੀ ਨੂੰ ਬੰਦ ਕਰਕੇ ਰੱਖ ਲਿਆ।
ਪੈਸਾ ਭਰ ਕਨ ਕੇਰ ਅਕਾਰਾ,
ਔਰ ਉਹਦੇ ਵਿੱਚ ਫਿਰ ਉਹਦੇ ਵਿੱਚ ਕਹਿੰਦੇ ਜਿਹੜਾ ਬੱਦਲਾਂ ਦਾ ਘਣ ਸੀ, ਘਣ ਬੱਦਲ ਜਿਹੜੇ ਸਨ ਉਹਦੇ ਵਿੱਚ ਭਰ ਦਿੱਤੇ।
ਜਬ ਖੋਲਿਆ ਤਬ ਕੀਨ ਵਿਸਤਾਰਾ,
ਜਦੋਂ ਉਹਨੂੰ ਪਾਣੀ ਦੀ ਲੋੜ ਪੈਂਦੀ ਸੀ ਉਹ ਡੱਬਾ ਖੋਲਦਾ ਸੀ, ਉਹ ਜਿਹੜੀ ਪੱਥਰੀ ਸੀ ਉਹਦੇ ਵਿੱਚੋਂ ਬੱਦਲ ਬਾਹਰ ਨਿਕਲਦੇ ਸੀ ਤੇ ਬੱਦਲ ਵਰਨ ਲੱਗ ਪੈਂਦਾ ਸੀ, ਮੀਂਹ ਪੈਣ ਲੱਗ ਪੈਂਦਾ। ਉਹ ਕਹਾਣੀ ਸੁਣਾ ਰਿਹਾ ਪੁਰਾਣੀ, ਜਿਹੜੀ ਉਸ ਕਿਲੇ ਨਾਲ ਜੁੜੀ ਹੋਈ ਸੀ ਕਲਮਲਾਹਟ ਗੜ੍ਹ ਦੇ ਨਾਲ। ਕਹਿੰਦਾ ਮਹਾਰਾਜ ਇਹ ਸਿਕੰਦਰ ਕੋਲੋਂ ਨਹੀਂ ਜਿੱਤਿਆ ਗਿਆ, ਕਿਉਂ ਨਹੀਂ ਜਿੱਤਿਆ ਗਿਆ? ਉਹਨੇ ਪਾਣੀ ਵੀ ਬੰਦ ਕਰ ਦਿੱਤਾ ਅਫਲਾਤੂਨ ਨੇ, ਫਿਰ ਵੀ ਜਿਹੜਾ ਅੰਦਰ ਰਾਜਾ ਸੀ ਉਹਨੂੰ ਇੰਦਰ ਨੇ ਇੱਕ ਪੱਥਰੀ ਦੇ ਦਿੱਤੀ, ਉਹਦੇ ਵਿੱਚ ਬੱਦਲ ਸਨ, ਉਦੋਂ ਜਦੋਂ ਪਾਣੀ ਦੀ ਲੋੜ ਪੈਂਦੀ ਸੀ ਡੱਬਾ ਖੋਲਦਾ ਸੀ ਤੇ ਉਹ ਜਿਹੜੀ ਪੱਥਰੀ ਸੀ ਉਹਦੇ ਵਿਚੋਂ ਬੱਦਲ ਨਿਕਲਦੇ ਸਨ ਤੇ ਮੀਂਹ ਪੈਂਦਾ ਸੀ।
ਇਸ ਗਿਰ ਸਮ ਹੋਏ ਕਰ ਬਰਸਾਵੇ ਅਦਕ ਨੀਰ ਕੀ ਨਸ ਬਨ ਭਾਵੇ।
ਇਹਦੇ ਵਿਚੋਂ ਜਿਹੜੀ ਉਹ ਪੱਥਰੀ ਸੀ ਵੱਡੀ ਹੋ ਜਾਂਦੀ ਸੀ ਪਹਾੜ ਵਾਂਗੂ ਤੇ ਬੱਦਲ ਬਣ ਕੇ ਫਿਰ ਮੀਂਹ ਪਾਉਂਦਾ ਸੀ। ਜਿੰਨਾ ਉਹਨੂੰ ਪਾਣੀ ਚਾਹੀਦਾ ਹੁੰਦਾ ਸੀ ਉਹ ਪਾਣੀ ਇਕੱਠਾ ਕਰ ਲੈਂਦਾ ਸੀ ਅੰਦਰ, ਉਹ ਪਾਣੀ ਪੂਰਾ ਕਰਕੇ ਫਿਰ ਕਈ ਦਿਨ ਕੱਟ ਲੈਂਦਾ ਸੀ।
ਜਬ ਸੰਪਟ ਮੈਂ ਪੱਥਰੀ ਧਰੈ,
ਜਦੋਂ ਪਾਣੀ ਦੀ ਲੋੜ ਨਹੀਂ ਹੁੰਦੀ ਸੀ ਉਹ ਬੱਦਲੀ ਨੂੰ ਜਿਹੜੀ ਉਹ ਪੱਥਰੀ ਸੀ ਉਹਨੂੰ ਚੁੱਕ ਕੇ ਫਿਰ ਡੱਬੇ ਦੇ ਵਿਚ ਰੱਖ ਦਿੰਦਾ ਸੀ।
ਲਗੋ ਇਹ ਸੰਪਟ ਮੈਂ ਕੰਨ ਬਰੈ,
ਫਿਰ ਉਹ ਛੋਟੀ ਜੀ ਹੋ ਕੇ ਪੱਥਰੀ ਜਿਹੜੀ ਉਹ ਡੱਬੇ ਦੇ ਵਿਚ ਵੜ ਜਾਂਦੀ ਸੀ। ਏਦਾਂ ਦਾ ਕੋਈ ਉਹਦੇ ਕੋਲ ਟੋਟਕਾ ਸੀ।
ਜਬ ਚਾਹੇ ਤਵਲੇ ਨਿਕਾਰੇ ਬਰਖਾਵੇ ਬਰਖਾ ਬਰਬਾਰੇ।
ਮਹਾਰਾਜ ਜਦੋਂ ਉਹਨੂੰ ਚਾਹ ਹੁੰਦੀ ਸੀ ਬੱਦਲ ਦੇ ਮੀਂਹ ਦੀ, ਉਹ ਡੱਬੀ ਖੋਲਦਾ ਸੀ ਪੱਥਰੀ ਬਾਹਰ ਰੱਖਦਾ ਸੀ ਮੀਂਹ ਪੈ ਜਾਂਦਾ ਸੀ। ਜਿੰਨਾ ਪਾਣੀ ਹੋਣਾ ਉਹਨੇ ਇਕੱਠਾ ਕਰ ਲੈਣਾ, ਮੁੜ ਕੇ ਫਿਰ ਉਹ ਪੱਥਰੀ ਡੱਬੇ ਵਿਚ ਪਾ ਦੇਣੀ। ਏਦਾਂ ਦਾ ਉਹ ਕੰਮ ਕਰਦਾ ਸੀ।
ਸਿਕੰਦਰ ਇਹ ਮਵਾਸ,
ਸਿਕੰਦਰ ਕਈ ਦਿਨ ਬੈਠਾ ਰਿਹਾ ਪਰ ਉਹਦੇ ਕੋਲੋਂ ਇਹ ਕਿਲਾ ਨਹੀਂ ਟੁੱਟਿਆ।
ਤਿਆਗ ਦੇਈ ਗੱਡ ਲੈ ਬੇ ਆਸ,
ਕਿਲੇ ਨੂੰ ਸਰ ਨਹੀਂ ਕਰ ਸਕਿਆ। ਹਾਲਾਂਕਿ ਸਿਕੰਦਰ ਨੇ ਬੜੇ ਬੜੇ ਕਿਲੇ ਤੋੜੇ ਸਨ, ਬੜਾ ਵੱਡਾ ਪ੍ਰਸਿੱਧ ਸੂਰਮਾ ਰਾਜਾ ਸੀ, ਪਰ ਉਹਦੇ ਕੋਲੋਂ ਮਹਾਰਾਜ ਜੀ ਇਹ ਕਿਲਾ ਨਹੀਂ ਟੁੱਟ ਸਕਿਆ। ਇਸ ਕਿਲੇ ਤੇ ਉਹਨੇ ਫਤਿਹ ਨਹੀਂ ਕੀਤੀ। ਆਖਰਕਾਰ ਉਹਨੇ ਆਖਿਆ ਵੀ ਇੱਥੇ ਸਮਾਂ ਬਰਬਾਦ ਕਰਨ ਨਾਲੋਂ ਚੰਗਾ ਕਿ ਇੱਥੋਂ ਚਲੇ ਜਾਈਏ। ਉਹਨੇ ਉਹ ਕਿਲਾ ਤਿਆਗ ਦਿੱਤਾ। ਮਹਾਰਾਜ ਇਹ ਕਿਲਾ ਤਿਆਗ ਕੇ ਇੱਥੋਂ ਚਲਾ ਗਿਆ, ਖਾਲੀ ਹੱਥ ਚਲਾ ਗਿਆ।
ਪਰ ਚਲ ਰਿਹਾ ਮਵਾਸ,
ਕਿਲਾ ਹੋਰ ਕਿਸੇ ਜਗ੍ਹਾ ਤੇ ਉਹ ਚਲਾ ਗਿਆ, ਪਰ ਇਹ ਕਿਲਾ ਆਕੀ ਰਿਹਾ। ਇਹ ਕਿਲਾ ਸਿਕੰਦਰ ਕੋਲੋਂ ਵਰਗੇ ਰਾਜਿਆਂ ਕੋਲੋਂ ਵੀ ਨਹੀਂ ਟੁੱਟ ਸਕਿਆ।
ਪਰ ਕੌਣ ਲੈ ਬੇਕਰ ਆਸ,
ਮਹਾਰਾਜ ਬਾਕੀ ਹੋਰ ਤਾਂ ਕੌਣ ਇਸ ਕਿਲੇ ਨੂੰ ਤੋੜੇਗਾ? ਵੀ ਇਹ ਤਾਂ ਸਿਕੰਦਰ ਨਹੀਂ ਤੋੜ ਸਕਿਆ, ਹੋਰ ਭਲਾ ਇਸ ਕਿਲੇ ਨੂੰ ਕੌਣ ਤੋੜੇਗਾ?
ਸਤਿਗੁਰ ਕਹਿਓ ਸਮਾਸ ਹੋਏ, ਆਨ ਖਾਲਸਾ ਤੋਰੈ ਸੋਏ।
ਮਹਾਰਾਜ ਜੀ ਕਹਿੰਦੇ ਰਾਜਾ ਸੁਧ ਸੈਨ, ਆ ਜਿਸ ਕਿਲੇ ਦੇ ਤੂੰ ਸੋਹਲੇ ਗਾ ਰਿਹਾ ਵੀ ਇਹ ਕਿਲਾ ਸਿਕੰਦਰ ਕੋਲੋਂ ਨਹੀਂ ਤੋੜਿਆ ਗਿਆ, ਸਮਾਂ ਆਵੇਗਾ ਇਸ ਕਿਲੇ ਨੂੰ ਮੇਰਾ ਖਾਲਸਾ ਤੋੜ ਦੇਵੇਗਾ।
ਬੋਲੇ
ਤੋ ਬੰਦਾ ਸਿੰਘ ਬਹਾਦਰ ਦੇ ਸਮੇਂ ਖਾਲਸਾ ਗਿਆ, ਉਹ ਕਿਲਾ ਤੋੜ ਕੇ ਜਿੱਤਿਆ ਵੀ, ਉਹਦੇ ਤੇ ਫਤਿਹ ਵੀ ਪ੍ਰਾਪਤ ਕੀਤੀ। ਮਹਾਰਾਜ ਜੀ ਕਹਿੰਦੇ ਇਸ ਕਿਲੇ ਨੂੰ ਮੇਰਾ ਖਾਲਸਾ ਤੋੜ ਕੇ ਫਤਿਹ ਕਰੇਗਾ।
ਕਿਨਕੇ ਬਸੇ ਦੁਰਗ ਰਚਤਾ,
ਇਹਨਾਂ ਕਹਿ ਕੇ ਮਹਾਰਾਜ ਜੀ ਨੇ ਵੀ ਉਹਦੇ ਨੇੜੇ ਇੱਕ ਕਿਲਾ ਬਣਾਇਆ ਸੀ, ਛੋਟਾ ਕਿਲਾ। ਉਥੇ ਮਹਾਰਾਜ ਜੀ ਕੁਝ ਸਮਾਂ ਰਹੇ।
ਨਾਮ ਗੋਬਿੰਦਗੜ੍ਹ ਤਿਸਕੋ ਕਹਾ,
ਉਸ ਕਿਲੇ ਦਾ ਨਾਂ ਸਤਿਗੁਰਾਂ ਨੇ ਰੱਖਿਆ ਗੋਬਿੰਦਗੜ੍ਹ। ਮਹਾਰਾਜ ਜੀ ਦੇ ਨਾਂ ਦੇ ਉੱਤੇ ਉਸ ਕਿਲੇ ਦਾ ਨਾਂ ਰੱਖਿਆ ਗਿਆ, ਜਿਹੜਾ ਕਲਗੀਧਰ ਜੀ ਨੇ ਕਿਲਾ ਰਚਿਆ ਨਾ, ਕਲਮਲਾਹਟ ਕਿਲੇ ਦੇ ਲਾਗੇ ਹੀ ਕਿਲਾ ਰਚਿਆ, ਉਹਦਾ ਨਾਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਗੋਬਿੰਦਗੜ੍ਹ ਰੱਖਿਆ।
ਕੀਤਕ ਦਿਨ ਪ੍ਰਵਤਾ ਗੁਜ਼ਾਰੇ,
ਗੁਰੂ ਕਲਗੀਧਰ ਪਾਤਸ਼ਾਹ ਨੇ ਕੁਝ ਦਿਨ ਇੱਥੇ ਬਤੀਤ ਕੀਤੇ।
ਹੋਰ ਪ੍ਰਭੂ ਹੈ ਕੈ ਸਵਾਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੁਝ ਸਮਾਂ ਇੱਥੇ ਰਹਿਣ ਤੋਂ ਬਾਅਦ ਇੱਥੋਂ ਅਸਵਾਰ ਹੋਏ।
ਸ੍ਰੀ ਅਨੰਦਪੁਰ ਕੋ ਚਲੇ ਆਏ, ਸੰਗ ਖਾਲਸਾ ਚੜ ਸਮਦਾਏ।
ਖਾਲਸੇ ਨੂੰ ਨਾਲ ਲੈ ਕੇ ਮੰਡੀ ਤੋਂ ਮਹਾਰਾਜ ਜੀ ਚੱਲੇ ਔਰ ਸ੍ਰੀ ਅਨੰਦਪੁਰ ਸਾਹਿਬ ਆਪਣੀ ਪਾਤਸ਼ਾਹ ਜੀ ਪਾਵਨ ਭੂਮੀ ਤੇ ਆਪਣੀ ਪਵਿੱਤਰ ਨਗਰੀ ਵਿਚ ਆ ਗਏ।
ਕਵੀ ਕਹਿ ਜੋ ਗੁਰਮਰ ਦੀਨੋ,
ਕਲਗੀਧਰ ਜੀ ਦਾ ਜਿਹੜਾ ਵਚਨ ਹੋਇਆ ਸੀ ਕਿ ਤੇਰੀ ਮੰਡੀ ਨੂੰ ਜਿਹੜਾ ਆ ਕੇ ਲੁੱਟਣ ਦਾ ਯਤਨ ਕਰੇਗਾ, ਰਾਜ ਖੋਵੇਗਾ, ਉਹਦਾ ਘਰ ਇਸ ਹਾਂਡੀ ਵਾਂਗੂ ਮੂਧਾ ਹੋ ਜਾਏਗਾ, ਉਹਦੇ ਬਾਬਤ ਭਾਈ ਸੰਤੋਖ ਸਿੰਘ ਜੀ ਇੱਥੇ ਆਪਣੇ ਵੱਲੋਂ ਹੁਣ ਇੱਕ ਵਿਚਾਰ ਦੇ ਰਹੇ ਨੇ। ਭਾਈ ਸਾਹਿਬ ਕਹਿੰਦੇ ਉਹ ਬਚਨ ਗੁਰੂ ਕਲਗੀਧਰ ਦਾ ਸੱਚ ਹੋਇਆ, ਦਸਵੇਂ ਪਾਤਸ਼ਾਹ ਦੇ ਜਿਹੜੇ ਉਹ ਬਚਨ ਸਨ, ਉਹਨਾਂ ਦਾ ਜਿਹੜਾ ਵਰਦਾਨ ਸੀ ਮੰਡੀ ਪ੍ਰਤੀ, ਉਹ ਬਚਨ ਮਹਾਰਾਜ ਦਸਵੇਂ ਪਾਤਸ਼ਾਹ ਦੇ ਸੱਚ ਹੋਏ।
ਸੋ ਹਮਨੇ ਅਵਲੋਕਨ ਕੀਨੋ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਮੈਂ ਆਪਣੀਆਂ ਅੱਖਾਂ ਨਾਲ ਵੀ ਵੇਖੇ ਨੇ, ਉਹ ਬਚਨ ਜਿਵੇਂ ਸੱਤ ਹੋਏ ਨੇ ਭਾਈ ਸਾਹਿਬ ਕਹਿੰਦੇ ਉਹ ਬਚਨ ਕਿਵੇਂ ਸੱਤ ਹੋਏ ਨੇ, ਉਹ ਮੈਂ ਆਪਣੀਆਂ ਅੱਖਾਂ ਨਾਲ ਵੇਖੇ ਹਨ।
ਜਿਸ ਭੂਪਤ ਸਿੰਘ ਮੰਡੀ ਲੀਨ ਤਤਕਾਲ ਤਿਸ ਕੋ ਫਲ ਦੀਨ।
ਜਿਸ ਰਾਜੇ ਨੇ ਮੁਰਾਦ ਇਸ ਰਾਜ ਜਿਹਦੇ ਵੱਲ ਇਸ਼ਾਰਾ ਹੋ ਰਿਹਾ, ਕੁਵਰ ਨੌ ਨਿਹਾਲ ਸਿੰਘ, ਮਹਾਰਾਜਾ ਰਣਜੀਤ ਸਿੰਘ ਦੀ ਅੰਸ ਬੰਸ ਚ ਉਹਦਾ ਲੜਕਾ ਕੁਵਰ ਨੌ ਨਿਹਾਲ, ਤੇ ਦੂਜਾ ਉਹਦਾ ਅੱਗੇ ਲੜਕਾ ਸੀ ਮਹਾਰਾਜਾ ਖੜਗ ਸਿੰਘ। ਇਹ ਦੋਵੇਂ ਪਿਓ ਪੁੱਤਰ ਜਿਹੜੇ ਸਨ, ਇਹਨਾਂ ਨੇ ਉਸ ਵਕਤ ਉਹ ਮੰਡੀ ਦਾ ਜਿਹੜਾ ਰਾਜ ਸੀ ਖੋਹ ਕੇ ਆਪਣੇ ਰਾਜ ਵਿਚ ਮਿਲਾਉਣ ਦਾ ਯਤਨ ਕੀਤਾ ਸੀ, ਤੇ ਦੋਵੇਂ ਹੀ ਮਾਰੇ ਗਏ, ਦੋਵੇਂ ਪਿਓ ਪੁੱਤਰਾਂ ਦੀ ਮੌਤ ਹੋ ਗਈ।
ਪਿਤ ਸੁਤ ਦੋਨੋਂ ਮ੍ਰਿਤ ਕੋ ਪਾਏ।
ਕੁਵਰ ਨੌ ਨਿਹਾਲ ਸਿੰਘ ਤੇ ਰਾਜਾ ਖੜਗ ਸਿੰਘ, ਇਹ ਦੋਵੇਂ ਹੀ ਪਿਓ ਪੁੱਤਰ ਮਾਰੇ ਗਏ। ਇਹ ਭਾਈ ਸੰਤੋਖ ਸਿੰਘ ਜੀ ਆਪਣਾ ਅੱਖੀ ਵੇਖਿਆ ਸਾਰਾ ਉਥੋਂ ਦਾ, ਕਹਿੰਦੇ ਉਹਨਾਂ ਨੇ ਹਮਲਾ ਕੀਤਾ ਮੰਡੀ ਤੇ, ਇਹਨਾਂ ਪਿਓ ਪੁੱਤਰਾਂ ਨੇ, ਮਹਾਰਾਜਾ ਰਣਜੀਤ ਸਿੰਘ ਨੇ ਹਮਲਾ ਨਹੀਂ ਕੀਤਾ, ਉਹਨੇ ਇਸ ਮੰਡੀ ਦੇ ਰਾਜ ਨੂੰ ਉਸੇ ਤਰ੍ਹਾਂ ਰਹਿਣ ਦਿੱਤਾ, ਮਹਾਰਾਜ ਜੀ ਦੇ ਬਚਨਾਂ ਨੂੰ ਪੂਰਾ ਰੱਖਿਆ। ਪਰ ਬਾਅਦ ਵਿਚ ਜਦੋਂ ਇਹਨਾਂ ਦੇ ਉਹ ਰਾਜ ਖੋਹਣ ਦਾ ਯਤਨ ਕੀਤਾ, ਤੇ ਉਸ ਵਕਤ ਕਹਿੰਦੇ ਦੋਵੇਂ ਪਿਓ ਪੁੱਤਰ ਜਿਹੜੇ ਸਨ ਮੌਤ ਨੂੰ ਪ੍ਰਾਪਤ ਹੋ ਗਏ।
ਇਨਕੋ ਸਦਨ ਦਿਓ ਲਟਾਏ।
ਦੇਖੋ ਫਿਰ ਉਹਨਾਂ ਦਾ ਘਰ ਉਲਟਾ ਕੇ ਹੀ ਰੱਖ ਦਿੱਤਾ, ਉਲਟਾ ਹੀ ਹੋ ਗਿਆ, ਮੁੜ ਕੇ ਫਿਰ ਕੋਈ ਤਖ਼ਤ ਦੇ ਉੱਤੇ ਬੈਠਾ ਹੀ ਨਹੀਂ, ਜਿਹੜਾ ਬੈਠਦਾ ਸੀ ਕੁਝ ਸਮੇਂ ਬਾਅਦ ਮਾਰਿਆ ਜਾਂਦਾ ਸੀ।
ਮੂਦਾ ਕਰਿਆ ਮੈਂ ਆਖਣ ਦੇਖਾ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਘਰ ਨੂੰ ਮੂਦਾ ਹੁੰਦਾ ਫਿਰ ਮੈਂ ਅੱਖਾਂ ਨਾਲ ਦੇਖਿਆ, ਫਿਰ ਮਹਾਰਾਜਾ ਸ਼ੇਰ ਸਿੰਘ ਬੈਠਾ ਤਖ਼ਤ ਤੇ, ਉਹਨੇ ਫਿਰ ਮੰਡੀ ਦੇ ਰਾਜੇ ਨਾਲ ਸੰਮਤੀ ਬਣਾਈ ਤੇ ਮੁਹੱਬਤ ਪਿਆਰ ਬਣਾਇਆ ਤੇ ਕੁਝ ਸਮੇਂ ਵਾਸਤੇ ਸ਼ਾਂਤੀ ਬਣੀ ਰਹੀ। ਕਹਿੰਦੇ ਇਸ ਪ੍ਰਕਾਰ ਨਾਲ ਉਸ ਘਰ ਨੂੰ ਮੁੱਦਾ ਹੁੰਦਾ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ, ਜਿਵੇਂ ਗੁਰੂ ਕਲਗੀਧਰ ਨੇ ਬਚਨ ਕੀਤੇ ਸੀ ਨਾ ਕਿ ਜਿਵੇਂ ਆ ਹਾਂਡੀ ਮੁੱਧੀ ਹੋ ਗਈ ਹੈ, ਏਦਾਂ ਉਹਦਾ ਘਰ ਮੁੱਦਾ ਹੋ ਜਾਏਗਾ ਜਿਹੜਾ ਤੇਰੀਆਂ ਪੁਸ਼ਤਾਂ ਕੋਲੋਂ ਰਾਜ ਖੋਵੇਗਾ।
ਅਪਰ ਸਿੰਘ ਨੇ ਬਥੇਰੇ ਉਹ ਵਿਸ਼ੇਖਾ।
ਕਹਿੰਦੇ ਹੋਰ ਜਿਹੜਾ ਸਿੰਘ ਸੀ ਜਾਨੀ ਕਿ ਮਹਾਰਾਜਾ ਸ਼ੇਰ ਸਿੰਘ, ਉਹਨੇ ਬਾਅਦ ਵਿਚ ਫਿਰ ਵੈਰ ਵਿਰੋਧ ਜਿਹੜਾ ਸੀ ਮੰਡੀ ਦੇ ਰਾਜੇ ਨਾਲ ਖਤਮ ਕਰ ਦਿੱਤਾ।
ਕੋ ਬਾਕ ਨਿਫਲ ਕਿਵ ਜਾਏ।
ਭਾਈ ਸਿੱਖੋ, ਜਿਹੜਾ ਬਚਨ ਗੁਰੂ ਸਾਹਿਬ ਕਰ ਦਿੰਦੇ ਨੇ ਉਹ ਕਿਵੇਂ ਨਿਸ਼ਫਲ ਜਾ ਸਕਦਾ, ਉਹ ਕਦੇ ਨਿਸ਼ਫਲ ਨਹੀਂ ਜਾਂਦਾ। ਜਿਹੜਾ ਵਾਕ ਗੁਰੂ ਸਾਹਿਬ ਆਪਣੀ ਰਸਨਾ ਤੋਂ ਕਰਦੇ ਨੇ ਉਹ ਜੁਗੋ ਜੁਗ ਅਟਲ ਹੁੰਦਾ ਹੈ।
ਗੜ ਕਮਲਾ ਖਾਲਸੇ ਪਾਏ।
ਜਦੋਂ ਖਾਲਸੇ ਦਾ ਬੋਲਬਾਲਾ ਹੋਇਆ ਤੇ ਜਿਹੜਾ ਉਹ ਕਮਲਾ ਗੜ ਸੀ ਉਹ ਵੀ ਖਾਲਸੇ ਨੇ ਕਬਜ਼ਾ ਕੀਤਾ, ਉਹ ਵੀ ਤੋੜਿਆ, ਉਹ ਕਿਲੇ ਦੇ ਉੱਤੇ ਵੀ ਖਾਲਸੇ ਨੇ ਆਪਣਾ ਹਕੂਮਤ ਕਾਇਮ ਕੀਤੀ।
ਗੁਰਬਚ ਸਫਲ ਜਨਾਵਨ ਕਾਰਨ ਇਹ ਪ੍ਰਸੰਗ ਵੀ ਕਰਿਓ ਉਚਾਰਨ।
ਕਹਿੰਦੇ ਸਤਿਗੁਰੂ ਜੀ ਦੇ ਬਚਨ ਸਫਲ ਹੋਏ ਨੇ, ਕਿਵੇਂ ਸਫਲ ਹੋਏ ਨੇ ਇਹ ਦੱਸਣ ਵਾਸਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਇਹ ਪ੍ਰਸੰਗ ਤਾਂ ਦੱਸਿਆ ਕਿ ਗੁਰੂ ਸਾਹਿਬ ਦੇ ਬਚਨ ਕੱਲੇ ਹੋਏ ਨਹੀਂ, ਉਹਨਾਂ ਦੇ ਬਚਨ ਪੂਰੇ ਵੀ ਹੋਏ। ਕਿਵੇਂ ਪੂਰੇ ਹੋਏ ਨੇ? ਕਹਿੰਦੇ ਇਸ ਕਰਕੇ ਮੈਂ ਇੱਥੇ ਥੋੜਾ ਜਿਹਾ ਪ੍ਰਸੰਗ ਉਹਦਾ ਦੱਸਿਆ ਹੈ।
ਸੁਣ ਸ਼ਰੋਤਾ ਰਸ ਪੂਰਨ ਕਥਾ, ਭਾਈ ਜਥਾ ਪਾਵਨ ਕੈ ਤਥਾ।
ਕਹਿੰਦੇ ਹੇ ਸ਼ਰੋਤਾ ਜਨੋ, ਹੁਣ ਹੋਰ ਜਿਹੜੀ ਕਥਾ ਹੈ ਗੁਰੂ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਕਥਾ ਹੈ, ਉਹ ਕਥਾ ਹੁਣ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੋਗੇ।